Tera Shri Guru Har Gobind Ji Kart Das Kalyan Ik Din Baithe Sabha Mein Udgan Chand Saman
Waheguru Ji Ka Khalsa
Waheguru Ji Ki Fateh
ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਵਹੋ ਜਗ ਭਉ ਜਲ ਦੁੱਤਰ ਤਰੀਆ ਜੀਓ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜ਼ਹੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਨੌਵੇਂ ਪਾਤਸ਼ਾਹ ਧਰਮ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਅਸਥਾਨ ਤੇ ਪੰਚਮੀ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਕਿ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਇਹ ਪਾਵਨ ਦੀਵਾਨ ਸਜੇ ਹੋਏ ਨੇ ਅੱਜ ਸਾਰਾ ਦਿਨ ਢਾਡੀ ਸਿੰਘਾਂ ਨੇ ਕਵੀਸ਼ਰ ਸਿੰਘਾਂ ਨੇ ਰਾਗੀ ਸਿੰਘਾਂ ਨੇ ਸਤਿਗੁਰਾਂ ਦਾ ਸੁਜਸ ਗਾਇਨ ਕੀਤਾ ਹੈ ਦੂਰੋਂ ਦਰੇਡਿਓਂ ਬੇਅੰਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਰਹੀਆਂ ਜਿਸ ਪਵਿੱਤਰ ਪਾਵਨ ਸਰੋਵਰ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਵਿੱਤਰ ਚਰਨ ਪਾਏ ਔਰ ਆਪਣੇ ਪਾਵਨ ਚਰਨ ਪਾ ਕੇ ਜਿਸ ਸਰੋਵਰ ਦੇ ਜਲ ਨੂੰ ਪਵਿੱਤਰ ਤੇ ਪਾਵਨ ਕੀਤਾ ਹੈ ਉਸ ਸਰੋਵਰ ਦੇ ਪਵਿੱਤਰ ਅੰਮ੍ਰਿਤ ਜਲ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ ਔਰ ਇਸ਼ਨਾਨ ਕਰਕੇ ਜਿੱਥੇ ਤਨ ਤੇ ਮਨ ਪਵਿੱਤਰ ਹੋ ਰਿਹਾ ਹੈ ਉੱਥੇ ਗੁਰੂ ਕੀ ਸੰਗਤ ਵਿੱਚ ਜੁੜ ਕੇ ਆਪਣੀਆਂ ਸੁਰਤੀਆਂ ਨੂੰ ਨਿਰਮਲ ਕਰ ਰਹੇ ਹਨ ਪੰਚਮੀ ਦੇ ਇਸ ਪਵਿੱਤਰ ਦਿਨ ਤੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਬੜਾ ਵੱਡਾ ਮਹਾਤਮ ਹੈ ਖੁਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਿਹੜਾ ਕੋਈ ਮਾਈ ਭਾਈ ਪੰਚਮੀ ਵਾਲੇ ਦਿਨ ਹਾਜ਼ਰੀ ਭਰ ਕੇ ਸਰੋਵਰ ਚ ਇਸ਼ਨਾਨ ਕਰੇਗਾ ਗੁਰੂ ਕੀ ਸੰਗਤ ਵਿੱਚ ਜੁੜੇਗਾ ਉਹਦੇ ਦੁੱਖਾਂ ਦੀ ਦਲਿੱਦਰਾਂ ਦੀ ਰੋਗਾਂ ਸੋਗਾਂ ਦੀ ਨਿਵਿਰਤੀ ਹੋਵੇਗੀ ਉਸੇ ਬਚਨ ਨੂੰ ਪਾਲਣ ਵਾਸਤੇ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਪੰਚਮੀ ਵਾਲੇ ਦਿਨ ਇਸ ਸਥਾਨ ਤੇ ਹਾਜ਼ਰੀਆਂ ਭਰਦੀਆਂ ਨੇ ਔਰ ਮਹੀਨਾਵਾਰੀ ਸਮਾਗਮ ਪੰਚਮੀ ਦਾ ਇਸ ਪਵਿੱਤਰ ਸਥਾਨ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਇਸ ਸਥਾਨ ਦੀ ਜੋ ਮਰਿਆਦਾ ਹੈ ਸੰਧਿਆ ਸਮੇਂ ਪਿਛਲੇ ਪਹਿਰ ਸਤਿਗੁਰਾਂ ਦੇ ਇਤਿਹਾਸ ਦੀ ਪਵਿੱਤਰ ਪਾਵਨ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਹੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜੀਵਨ ਚਰਿੱਤਰ ਜੀਵਨ ਕਥਾ ਆਪ ਜੀ ਸਰਵਣ ਕਰ ਰਹੇ ਹੋ ਸ੍ਰੀ ਹਰਗੋਬਿੰਦਪੁਰੇ ਬਿਆਸ ਦਰਿਆ ਦੇ ਕੰਢੇ ਛੇਵੇਂ ਪਾਤਸ਼ਾਹ ਜੀ ਬਿਰਾਜ ਰਹੇ ਨੇ ਇੱਥੇ ਸਤਿਗੁਰਾਂ ਦੇ ਚਰਣਾਂ ਵਿੱਚ ਕਸ਼ਮੀਰ ਤੋਂ ਚੱਲ ਕੇ ਇੱਕ ਮੁਸਲਮਾਨ ਜਿਹਦਾ ਨਾਂ ਖਵਾਜਾ ਹੈ ਇਹ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਮਹਾਰਾਜ ਜੀ ਦੇ ਘੋੜੇ ਦੀ ਸੇਵਾ ਕਰਦਾ ਜਦੋਂ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਚੱਲਦੇ ਨੇ ਤੇ ਅੱਗੇ ਅੱਗੇ ਦੌੜਦਾ ਹੈ ਇੱਕ ਦਿਨ ਸਤਿਗੁਰਾਂ ਨੇ ਕਿਰਪਾ ਕਰਕੇ ਇਹਨੂੰ ਆਤਮ ਗਿਆਨ ਬਖਸ਼ਿਆ ਇਸੇ ਤਰ੍ਹਾਂ ਇੱਕ ਹੋਰ ਮੁਸਲਮਾਨ ਫਕੀਰ ਸੈਯਦ ਜਾਨੀ ਬੜੀਆਂ ਥਾਵਾਂ ਤੇ ਭਟਕਦਾ ਬੜੇ ਸੰਤਾਂ ਮਹੰਤਾਂ ਨੂੰ ਮਿਲਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ ਆਇਆ। ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ ਜਾਨੀ ਕੋ ਜਾਨੀ ਸੇ ਮਿਲਾ ਦੋ। ਛੇਵੇਂ ਪਾਤਸ਼ਾਹ ਜੀ ਨੇ ਪਹਿਲਾਂ ਪਰਖ ਕੀਤੀ, ਕਈ ਕਸਵੱਟੀਆਂ ਲਾਈਆਂ। ਇਹ ਵੀ ਬਚਨ ਕੀਤਾ ਕਿ ਜੇ ਜਾਨੀ ਪਰਮਾਤਮਾ ਨੂੰ ਮਿਲਣਾ ਤੇ ਜਾ ਕੇ ਦਰਿਆ ਚ ਛਾਲ ਮਾਰਦੇ। ਸੈਯਦ ਜਾਨੀ ਨੇ ਸੱਤ ਬਚਨ ਕਹਿ ਕੇ ਜਾ ਕੇ ਦਰਿਆ ਵਿਚ ਛਾਲ ਮਾਰ ਦਿੱਤੀ। ਪਿੱਛੋਂ ਸਤਿਗੁਰਾਂ ਨੇ ਸਿੱਖਾਂ ਨੂੰ ਭੇਜਿਆ ਤੇ ਸਿੱਖਾਂ ਨੂੰ ਭੇਜ ਕੇ ਦਰਿਆ ਦੇ ਪਾਣੀ ਵਿਚੋਂ ਬਾਹਰ ਕਢਵਾ ਲਿਆ। ਫਿਰ ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ। ਆਖਿਰਕਾਰ ਸੈਯਦ ਜਾਨੀ ਦੇ ਮਨ ਦਾ ਨਿਸ਼ਚਾ ਤੇ ਪ੍ਰੇਮ ਪੱਕਾ ਜਾਣ ਕੇ ਸਤਿਗੁਰਾਂ ਨੇ ਆਪਣੇ ਚਰਨਾਂ ਚ ਸੱਦ ਕੇ ਸੈਯਦ ਜਾਨੀ ਤੇ ਕਿਰਪਾ ਦ੍ਰਿਸ਼ਟੀ ਕਰਦਿਆਂ ਇਹਨੂੰ ਆਪਣੇ ਨਿੱਜ ਸਰੂਪ ਦੀ ਸੋਝੀ ਬਖਸ਼ੀ, ਆਤਮ ਗਿਆਨ ਬਖਸ਼ਿਆ। ਜਦੋਂ ਆਪਣੇ ਨਿੱਜ ਸਰੂਪ ਦਾ ਗਿਆਨ ਜਾਣਿਆ ਤਾਂ ਸੈਯਦ ਜਾਨੀ ਦੀ ਅੰਦਰ ਸਮਾਧੀ ਜੁੜ ਗਈ। ਕੁਝ ਸਮਾਂ ਸਤਿਗੁਰਾਂ ਕੋਲ ਬੈਠਾ ਰਿਹਾ। ਖਵਾਜਾ ਨੂੰ ਵੀ ਸਤਿਗੁਰਾਂ ਨੇ ਸੱਦ ਲਿਆ, ਬਚਨ ਕੀਤਾ, ਭਾਈ ਹੁਣ ਤੁਸੀਂ ਜਾ ਸਕਦੇ ਹੋ, ਕਿਸੇ ਵੀ ਇਕਾਂਤ ਥਾਂ ਤੇ ਜਾ ਕੇ ਪਰਮੇਸ਼ਰ ਦਾ ਭਜਨ ਕਰੋ। ਇਹਨਾਂ ਨੇ ਮਨ ਦੇ ਵਿਚ ਸੰਕਲਪ ਕੀਤਾ ਕਿ ਸਾਡੇ ਜਾਣ ਤੋਂ ਬਾਅਦ ਸਤਿਗੁਰਾਂ ਦੀ ਸੇਵਾ ਕੌਣ ਕਰੇਗਾ। ਇਹ ਸੰਕਲਪ ਕੀਤਾ ਤੇ ਇਕ ਭਾਈ ਨੰਦ ਲਾਲ ਨਾਮ ਦਾ ਸਿੱਖ ਆਇਆ, ਉਹਨੂੰ ਆਪਣਾ ਚੇਲਾ ਬਣਾ ਕੇ ਇਹਨਾਂ ਨੇ ਸਤਿਗੁਰਾਂ ਦੀ ਸੇਵਾ ਚ ਛੱਡ ਕੇ ਆਪ ਚਲੇ ਗਏ। ਭਾਈ ਨੰਦ ਲਾਲ ਜੀ ਬੜੇ ਸੋਹਣੇ ਸਨ ਤੇ ਛੇਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੋਹਣਾ। ਇਹੀ ਨਾਂ ਭਾਈ ਨੰਦ ਲਾਲ ਦਾ ਸਾਰੇ ਜਗਤ ਵਿਚ ਸੋਹਣਾ ਕਰਕੇ ਪ੍ਰਗਟ ਹੋ ਗਿਆ, ਪ੍ਰਸਿੱਧ ਹੋ ਗਿਆ। ਇੱਦਾਂ ਸਤਿਗੁਰੂ ਜੀ ਬਹੁਤ ਸਾਰੇ ਸਿੱਖਾਂ ਤੇ ਸੇਵਕਾਂ ਤੇ ਮੁਰੀਦਾਂ ਤੇ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਕਿਰਪਾ ਦ੍ਰਿਸ਼ਟੀ ਕਰਕੇ ਬਹੁਤ ਸਾਰੇ ਜੀਵਾਂ ਨੂੰ ਸਤਿਗੁਰਾਂ ਨੇ ਆਤਮ ਗਿਆਨ ਬਖਸ਼ਿਆ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ੍ਰੀ ਹਰਗੋਬਿੰਦਪੁਰੇ ਜੋ ਹੋਰ ਚੋਜ ਸਤਿਗੁਰੂ ਛੇਵੇਂ ਪਾਤਸ਼ਾਹ ਵਰਤਾ ਰਹੇ ਨੇ, ਆਓ ਸਾਰੇ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜੋ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰੂ ਹਰਗੋਬਿੰਦ ਜੀ ਕਰਤ ਦਾਤ ਕਲਿਆਣ।
ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਪਣੇ ਅਨੇਕਾਂ ਬੇਅੰਤ ਸਿੱਖਾਂ ਦੀ ਕਲਿਆਣ ਕਰ ਰਹੇ ਨੇ, ਬੇਅੰਤ ਸਿੱਖਾਂ ਦਾ ਉਧਾਰ ਕਰ ਰਹੇ ਹਨ।
ਇੱਕ ਦਿਨ ਬੈਠੇ ਸਭਾ ਮੈਂ ਉਡਗਨ ਚੰਦ ਸਮਾਨ।
ਇੱਕ ਦਿਨ ਦਾ ਬਚਨ ਹੈ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਚ ਬੈਠੇ ਨੇ, ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ, ਸਭਾ ਚ ਸਤਿਗੁਰੂ ਜੀ ਬੈਠੇ ਨੇ, ਆਲੇ ਦੁਆਲੇ ਸਤਿਗੁਰਾਂ ਦੇ ਬਹੁਤ ਸਾਰੇ ਸੇਵਕ ਸਿੱਖ ਬੈਠੇ ਨੇ। ਇਸ ਤਰ੍ਹਾਂ ਬੈਠੇ ਨੇ ਸਤਿਗੁਰੂ ਜੀ ਵਿਚਕਾਰ, ਜਿਵੇਂ ਚੰਦਰਮਾ ਦੇ ਚਾਰੇ ਪਾਸੇ ਤਾਰੇ ਹੁੰਦੇ ਤੇ ਵਿਚਕਾਰ ਚੰਦਰਮਾ ਸੋਭਦਾ ਹੈ, ਏਦਾਂ ਸਿੱਖ ਤਾਰਿਆਂ ਦੇ ਸਮਾਨ ਆਲੇ ਦੁਆਲੇ ਬੈਠੇ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਚ ਚੰਦਰਮਾ ਰੂਪ ਹੋ ਕੇ ਬਿਰਾਜਮਾਨ ਹੋ ਰਹੇ ਹਨ।
ਕਿਉਂ ਪਈ ਦਰਸ਼ਨ ਕਰੇ ਸਿੱਖ ਸੁਖ ਪਾਵੇ।
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਆਤਮਕ ਸੁਖ ਪ੍ਰਾਪਤ ਕਰ ਰਹੇ ਨੇ, ਆਤਮਕ ਆਨੰਦ ਨੂੰ, ਆਤਮਕ ਖੇੜੇ ਨੂੰ ਪ੍ਰਾਪਤ ਕਰ ਰਹੇ ਹਨ।
ਮਹਾ ਪ੍ਰੇਮ ਤੇ ਬਲ ਬਲ ਜਾਵੇ।
ਸਤਿਗੁਰਾਂ ਦੇ ਪਾਵਨ ਪਰਮ ਪ੍ਰੇਮ ਚ ਭਿੱਜੇ ਹੋਏ ਗੁਰੂ ਕੇ ਸਿੱਖ ਤਨ ਕਰਕੇ ਮਨ ਕਰਕੇ ਸਤਿਗੁਰਾਂ ਤੋਂ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਵਾਰ ਨੇ ਬਲਿਹਾਰ ਨੇ, लख बरिया नमो हो नाम साहेब को प्राण अधरिया। सतगुरां तो बारे बारे जा रहे ने गुरु के सिख। जदों प्रेम आउंदा ना खालसा जी, हिरदे च प्रेम दी अवस्था होवे ते जेदे नाल प्रेम हुंदा फिर ओहदे तो वारे वारे जाईदा है, फिर ओहदे तो बलिहार बलिहार जाईदा है। गुरु के सिखां दे हिरदयां विच प्रेम भरिया होया और उस परम प्रेम दे विच भिजे होए सिख छेवें पातशाह जी महाराज जी तो बलिहार बलिहार जा रहे ने।
श्री हर गोविंद आनंद सारा।
धन गुरु हर गोबिंद साहब सचे पातशाह जी महाराज आनंद नु धारण करी बैठे हन। बड़े आनंद दी मूर्त सतगुरु जी बने हुए ने। इस तरह कह लईए कि मात लोक दी धरती ते परम आनंद ने ही अवतार धारण कर लिया, छेवें पातशाह दा रूप धारण कर लिया। सतगुरां दे हिरदे विच भारी परम आनंद बनिया होया है।
साहिब बुड्ढे समुख न्यारा।
ब्रह्म ज्ञानी बाबा बुढ़ा साहिब जी भाई गुरदास जी सतगुरां दे कोल आए हुए सी। हरगोबिंदपुरे महाराज जी दे चरणा च रह रहे सन। तो बाबा बुढ़ा साहिब जी नूं महाराज छेवें पातशाह जी ने अपने सन्मुख बैठिया वेखिया है।
सुंदर बाग बिलास बखाना, ए भाई तुम बैस माना।
बड़े सोहने सुंदर बचन बिलास बाबा बुढ़ा साहिब जी ने छेवें पातशाह कर रहे ने। बाबा बुढ़ा साहिब जी सतगुरां दे चरणा च बैठे ने ते गरीब नवाज पातशाह जी महाराज जी कहन लगे, बाबा जी तुहाडी बड़ी वडेरी उम्र है, लमेरी उम्र है, क्योंकि बाबा जी दी उम्र इस वेले 100 साल तो उपर हो चुकी सी। बहुत ज्यादा बिरध अवस्था च बाबा बुढ़ा साहिब जी पहुंचे हुए सन। गुरु नानक साहब तो लैके छेवें पातशाह तक बाबा जी गुरु घर की सेवा करते रहे ने। तो छेवें पातशाह जी महाराज जी कहन लगे, बाबा बुढ़ा साहिब जी तुहाडी उम्र वडेरी है, तुहाडी बहुत बिरध अवस्था हो चुकी है।
श्री नानक की सेवा कीनी।
बाबा जी तुहाडे भागा जे किसे दे भाग नहीं होने, क्योंकि तुसी धन गुरु नानक साहब आदि गुरु सतगुरां दी सेवा कीती है। तुसी जगत गुरु श्री गुरु नानक देव साहिब जी महाराज जी दी सेवा करदे रहे हो।
सेवे श्री अंगद गुरुदेवा।
फिर दूसरे पातशाह त्रेहण कुल सिर मोर बाबा फेरू नंदन श्री गुरु अंगद देव साहिब जी महाराज, उन्हां दी सेवा भी हे बाबा बुढ़ा साहिब जी तुसी कीती है, उन्हां दी सेवा भी तुसी करदे रहे हो।
जिनकी जुगत अपर शुभ करनी।
और उन्हां दी जेड़ी शुभ जुगती है शुभ करनी है वो तुसी कोल रह के वेखी है, और कोल रह के उस शुभ जुगती ते करनी दे तुसी आप भी धारनी होए हो।
करी निहारन दुरमत दरनी।
और तुसी गुरु साहब जी दे कौतक सतगुरां दीआं शुभ करनिया आप अपनिया अखां नाल वेखिया ने, और गुरु की मत नूं धारण करके जेड़ी माड़ी मत दा नाश हुंदा है ओ गुरमत आप जी ने धारण कीती है।
जथा चरित रखिए श्री नानक।
जगत गुरु गुरु नानक साहिब जी महाराज जी ने जिस तरह दे कौतक कीते ने, हे बाबा जी तुसी वेख्या अपनिया अखां नाल जेड़े कौतक धन गुरु नानक साहिब सच्चे पातशाह जी महाराज जी ने कीते ने करतारपुर साहिब दी धरती ते रह के।
बाक अमोल मनो मन मानक।
और उना दे जेड़े पवित्र पावन वाक ने, उना दे पवित्र पावन वचन जो बड़े कीमती अमोलक ने, उना नूं तुसी अपने मन दे विच मन्निया। जेड़े वचन गुरु नानक साहिब ने कीते ने उना बचना नू बाबा बुढ़ा साहिब जी तुसी अपने मन करके मन्या, मन करके उना बचना नू हिरदे च धारण कीता है।
भुगत मुकत सब हाजर जिनके।
क्योंकि सतगुरां दे चरणा विच भुगती ते मुक्ति हर वेले हाजर रहिंदी सी। भुगती भी ते मुक्ति मोख ते भोग दे दाते गुरु नानक साहिब जी हन।
करे कर्म हेरे तुम तिनके।
उना दे कीते हुए जेड़े कौतक ने, हे बाबा बुढ़ा साहिब जी तुसी अखां नाल वेखे ने, ਉਹਨਾਂ ਦੀ ਸੰਗਤ ਕਰਦੇ ਹਾਂ, ਕਰਤਾਰਪੁਰ ਸਾਹਿਬ ਚ ਉਹਨਾਂ ਦੇ ਨਾਲ ਰਹਿੰਦੇ ਹਾਂ, ਉਹਨਾਂ ਦੇ ਕੌਤਕ ਜੋ ਉਹਨਾਂ ਦੇ ਕਰਮ ਸਨ ਉਹ ਤੁਸੀਂ ਆਪਣੇ ਨੇਤਰਾਂ ਨਾਲ ਅੱਖਾਂ ਨਾਲ ਵੇਖੇ ਨੇ।
ਸ੍ਰੀ ਅੰਗਦ ਗੁਰ ਅਮਰ ਗੁਸਾਈ ਸਭ ਲੀਲਾ ਜਿਮ ਕੀਨ ਸੁਆਏ।
ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਜਿਹੜੇ ਜਿਹੜੇ ਕੌਤਕ ਵਰਤਾਏ ਨੇ ਉਹਨਾਂ ਦੀ ਜਿਹੜੀ ਖੇਡ ਹੈ ਉਹ ਤੁਸੀਂ ਸਾਰੀ ਆਪਣੇ ਨੇਤਰਾਂ ਨਾਲ ਵੇਖੀ ਹੈ। ਬਾਬਾ ਜੀ ਤੁਸੀਂ ਗੁਰੂ ਅੰਗਦ ਸਾਹਿਬ ਦੀ ਸੰਗਤ ਵਿਚ ਵੀ ਰਹੇ ਹੋ, ਤੁਸੀਂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਕੀਤੇ ਨੇ, ਉਹਨਾਂ ਦੀ ਵੀ ਸਾਰੀ ਲੀਲਾ ਜੋ ਉਹਨਾਂ ਨੇ ਵਰਤਾਈ ਹੈ ਉਹ ਤੁਸੀਂ ਵੇਖੀ ਹੈ।
ਸੁਖਦ ਕਰੀ ਜਸ ਤੀਨੋ ਕਰਨੀ,
ਉਹਨਾਂ ਨੇ ਜਿਹੜੀ ਸੁਖਦ ਸੁਖ ਦੇਣ ਵਾਲੀ ਕਰਨੀ ਕੀਤੀ ਹੈ, ਸਿੱਖਾਂ ਨੂੰ ਸੁਖ ਦੇਣ ਵਾਲੇ ਜਿਹੜੇ ਕੌਤਕ ਵਰਤਾਏ ਹਨ।
ਮੈਂ ਸੁਣਾਵੋ ਤਿਮ ਦੁੱਖ ਹਰਨੀ,
ਇਹ ਬਾਬਾ ਜੀ ਕਿਰਪਾ ਕਰਕੇ ਸਾਨੂੰ ਸਾਡੇ ਵੱਡੇ ਸਤਿਗੁਰਾਂ ਦੀ ਕਥਾ ਸੁਣਾਓ, ਜਿਹੜੇ ਕੌਤਕ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ, ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਕੀਤੇ ਨੇ, ਤੁਸੀਂ ਤਾਂ ਉਹਨਾਂ ਦੇ ਨਾਲ ਰਹੇ ਹੋ, ਉਹਨਾਂ ਦੀ ਸੰਗਤ ਕੀਤੀ ਹੈ, ਕਿਰਪਾ ਕਰੋ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਵੱਡਿਆਂ ਸਤਿਗੁਰਾਂ ਦੇ ਕੌਤਕ ਸੁਣਾਓ, ਉਹਨਾਂ ਨੇ ਜਿਹੜੇ ਕੌਤਕ ਵਰਤਾਏ ਨੇ ਖੇਡ ਕੀਤੀ ਹੈ ਉਹ ਸਾਰੀ ਕਥਾ ਆਪ ਜੀ ਸੁਣਾਓ, ਕਿਉਂਕਿ ਤੁਸੀਂ ਤਾਂ ਨਾਲ ਰਹਿ ਕੇ ਆਨੰਦ ਮਾਣਿਆ ਉਹਨਾਂ ਦੀ ਸੰਗਤ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿੱਦਾਂ ਦੇ ਕਰਮ ਕਰਦੇ ਸਨ, ਗੁਰੂ ਅੰਗਦ ਸਾਹਿਬ ਕਿਸ ਤਰ੍ਹਾਂ ਦੀ ਖੇਡ ਵਰਤਾਉਂਦੇ ਸੀ, ਕਿਹੋ ਜਿਹੇ ਬਚਨ ਕਰਦੇ ਸੀ, ਉਹ ਸਾਰੀ ਕਥਾ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਸੁਣਾਓ। ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਿਰਦੇ ਦੀ ਇਹ ਪ੍ਰੇਮ ਦੀ ਖੇਡ ਹੈ, ਹੈਣ ਤਾਂ ਗੁਰੂ ਨਾਨਕ ਸਾਹਿਬ ਦਾ ਹੀ ਛੇਵਾਂ ਰੂਪ, ਪਰ ਗੁਰਸਿੱਖਾਂ ਵਿਚ ਇੱਕ ਫਿਰਤ ਚਲਾਉਣ ਵਾਸਤੇ, ਮਰਿਆਦਾ ਚਲਾਉਣ ਵਾਸਤੇ, ਕਿ ਚਾਹੇ ਸਤਿਗੁਰੂ ਜੀ ਸਾਰੀ ਕਥਾ ਜਾਣਦੇ ਨੇ, ਕਿਉਂਕਿ ਆਪਣੀ ਕਥਾ ਦਾ ਤਾਂ ਪਤਾ ਹੀ ਹੈ ਨਾ ਸਤਿਗੁਰਾਂ ਨੂੰ, ਪਰ ਫਿਰ ਵੀ ਇਹ ਮਰਿਆਦਾ ਚਲਾਉਣਾ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ ਚ ਗੁਰੂ ਕੇ ਸਿੱਖ ਆਪਣੇ ਗੁਰੂ ਦੀ ਕਥਾ ਭਾਵੇਂ ਜਾਣਦੇ ਵੀ ਹੋਣ, ਫਿਰ ਵੀ ਉਹਨਾਂ ਅੰਦਰ ਸੁਣਨ ਦੀ ਪ੍ਰੇਮ ਦੀ ਤੀਬਰ ਇੱਛਾ ਹੋਣੀ ਚਾਹੀਦੀ ਹੈ, ਫਿਰ ਵੀ ਉਹਨਾਂ ਅੰਦਰ ਪ੍ਰੇਮ ਤੇ ਭਾਵਨਾ ਹੋਣੀ ਚਾਹੀਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਬਾ ਜੀ ਸਾਨੂੰ ਵੱਡਿਆਂ ਸਤਿਗੁਰਾਂ ਦੇ ਚੋਜ ਸੁਣਾਓ, ਕਿਉਂਕਿ ਸਾਹਿਬ ਦੀ ਕਥਾ ਅਸੀਂ ਸੁਣਨ ਦੇ ਇੱਛੁਕ ਹਾਂ।
ਸੁਣੀ ਅਪਰਨੇ ਕਿਸਤੇ ਕਾਨ ਤੁਮ ਵਿਦਮਾਨ ਬਿਲੋਕਨ ਠਾਨ।
ਬਾਬਾ ਜੀ ਹੋਰ ਲੋਕਾਂ ਨੇ ਤਾਂ ਕੰਨਾਂ ਨਾਲ ਸੁਣੀ, ਹੋਰ ਲੋਕ ਤਾਂ ਕੰਨਾਂ ਨਾਲ ਸੁਣੀ ਸੁਣਾਈ ਸੁਣਾਉਂਦੇ ਨੇ, ਪਰ ਤੁਸੀਂ ਤਾਂ ਕੋਲ ਰਹਿ ਕੇ ਵੇਖਿਆ। ਇੱਕ ਅੱਖੀ ਵੇਖੀ ਸੁਣਾਣੀ ਹੁੰਦੀ ਹੈ, ਇੱਕ ਸੁਣੀ ਸੁਣਾਈ ਸੁਣਾਣੀ ਹੁੰਦੀ ਹੈ, ਜਿਹੜੀ ਤਾਂ ਸੁਣੀ ਸੁਣਾਈ ਸੁਣਾਈ ਦੀ ਹੈ ਉਹ ਸੁਣਾਉਣ ਵਾਲੇ ਤਾਂ ਬੜੇ ਨੇ, ਪਰ ਬਾਬਾ ਜੀ ਜਿਨ੍ਹਾਂ ਨੇ ਆਪ ਆਪਣੇ ਨੇਤਰਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਔਰ ਉਹਨਾਂ ਦੀ ਕਥਾ ਵੇਖ ਕੇ ਸੁਣਾਣੀ, ਉਹ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਇਸ ਵਕਤ ਇਸ ਜਗਤ ਵਿਚ ਇਕੱਲੇ ਹੀ ਹੋ, ਤੁਹਾਡੇ ਬਿਨਾਂ ਹੋਰ ਕੋਈ ਸਿੱਖ ਨਹੀਂ ਹੈ ਜਿਹਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੋਵੇ, ਇਸ ਕਰਕੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀ ਹੋਈ ਸਾਰੀ ਕਥਾ ਸਤਿਗੁਰਾਂ ਦੀ ਸੁਣਾਣੀ ਹੈ।
ਅਹੋ ਪੁਰਾਤਨ ਪਰਮ ਪ੍ਰਵੀਨਾ,
ਬਾਬਾ ਜੀ ਤੁਸੀਂ ਬੜੇ ਪੁਰਾਣੇ ਸਿੱਖ ਹੋ, ਗੁਰੂ ਘਰ ਦੇ ਪੁਰਾਤਨ ਸਿੱਖ ਹੋ ਔਰ ਪਰਮ ਪ੍ਰਵੀਨ ਸ੍ਰੇਸ਼ਟ ਸਿਆਣੇ ਹੋ।
ਗੁਰਸਿੱਖੀ ਸ਼ਰਧਾ ਮਨ ਭੀਨਾ,
ਔਰ ਤੁਹਾਡਾ ਮਨ ਗੁਰਸਿੱਖੀ ਦੇ ਰੰਗ ਵਿਚ ਭਿੱਜਾ ਹੋਇਆ, ਸ਼ਰਧਾ ਭਾਵਨਾ ਤੇ ਪ੍ਰੇਮ ਨਾਲ ਬਾਬਾ ਜੀ ਤੁਹਾਡਾ ਮਨ ਭਿੱਜਾ ਹੋਇਆ ਹੈ।
ਸ੍ਰੀ ਹਰਗੋਬਿੰਦ ਕੇ ਬਚ ਸੁਣੇ,
ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਬਚਨ ਸੁਣੇ ਹਨ।
ਮੁਸਕਾਵਤ ਬੁੱਢਾ ਬਚ ਬਣੇ,
ਬਾਬਾ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ,
ਅੰਤਰ ਜਾਮੀ ਤੁਮ ਸਭ ਜਾਣੋ।
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਅੰਤਰ ਜਾਮੀ ਹੋ, ਤੁਹਾਡੇ ਕੋਲੋਂ ਕਿਹੜਾ ਕੁਝ ਲੁਕਿਆ ਹੈ? ਮਹਾਰਾਜ ਜੀ ਪੁੱਛੋ ਤੇ ਤਾਂ ਜੇ ਤੁਹਾਨੂੰ ਕੁਝ ਪਤਾ ਨਾ ਹੋਵੇ। ਮਹਾਰਾਜ ਤੁਸੀਂ ਤਾਂ ਅੰਤਰ ਜਾਮੀ ਹੋ, ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ।
ਭੂਤ ਭਵਿੱਖਤ ਨਾਏ ਨਛਾਨੋ,
ਭੂਤ ਭਵਿੱਖ ਜੋ ਬੀਤ ਚੁੱਕਾ, ਜੋ ਆਉਣ ਵਾਲਾ ਸਮਾਂ, ਤੁਹਾਡੇ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੋਇਆ, ਕੁਝ ਵੀ ਤੁਹਾਡੇ ਤੋਂ ਛੁਪਿਆ ਨਹੀਂ ਹੋਇਆ, ਤੁਸੀਂ ਸਭ ਕੁਝ ਜਾਣਦੇ ਹੋ, ਜੋ ਪਿੱਛੇ ਹੋਇਆ ਉਹ ਵੀ ਜਾਣਦੇ ਹੋ, ਜੋ ਆਉਣ ਵਾਲੇ ਸਮੇਂ ਚ ਹੋਣਾ ਜਾਂ ਵਰਤਣਾ ਉਹ ਵੀ ਤੁਸੀਂ ਜਾਣਦੇ ਹੋ।
ਤੁਮ ਸੂਰਜ ਮੈਂ ਦੀਪ ਸਮਾਨੇ,
ਮਹਾਰਾਜ ਤੁਸੀਂ ਸੂਰਜ ਹੋ ਤੇ ਮੈਂ ਦੀਵਾ ਹਾਂ। ਦੀਵਾ ਤਾਂ ਦੀਵਾ ਹੀ ਹੁੰਦਾ ਨਾ ਸਤਿਗੁਰੂ, ਕਦੇ ਦੀਵਾ ਸੂਰਜ ਦੇ ਬਰੋਬਰ ਹੋ ਸਕਦਾ? ਵੇਖੋ ਸਤਿਗੁਰੂ ਬਾਬਾ ਬੁੱਢਾ ਸਾਹਿਬ ਨੂੰ ਮਾਣ ਦੇ ਰਹੇ ਨੇ ਤੇ ਜਿੰਨਾ ਮਾਣ ਦੇ ਰਹੇ ਨੇ ਬਾਬਾ ਜੀ ਮਾਣ ਪ੍ਰਾਪਤ ਕਰਕੇ ਓਨਾ ਹੀ ਝੁਕ ਰਹੇ ਨੇ। ਇਹ ਹੈ ਸਿੱਖੀ, ਜਿੰਨਾ ਮਾਣ ਮਿਲੇ ਮਾਣ ਪ੍ਰਾਪਤ ਕਰਕੇ ਓਨਾ ਹੀ ਜ਼ਿਆਦਾ ਨਿਮਾਣਾ ਹੋ ਜਾਣਾ, ਓਨਾ ਹੀ ਜ਼ਿਆਦਾ ਝੁਕ ਜਾਣਾ। ਬਾਬਾ ਜੀ ਕਹਿੰਦੇ ਮਹਾਰਾਜ ਤੁਸੀਂ ਸੂਰਜ ਹੋ ਤੇ ਮੈਂ ਦੀਵੇ ਦੇ ਸਮਾਨ ਹਾਂ।
ਕਿਆ ਮੈਂ ਕਰੋਂ ਪ੍ਰਕਾਸ਼ ਬਖਾਨੋ,
ਮਹਾਰਾਜ ਇਹ ਦੱਸੋ ਵੀ ਹੁਣ ਦੀਵਾ ਸੂਰਜ ਦੇ ਸਾਹਮਣੇ ਕੀ ਪ੍ਰਕਾਸ਼ ਕਰੇਗਾ? ਜਾਂ ਤਾਂ ਤੁਸੀਂ ਨਾ ਜਾਣਦੇ ਹੋਵੋ ਤੇ ਮੈਂ ਕੁਝ ਕਵਾਂ, ਮਹਾਰਾਜ ਹੁਣ ਤੁਸੀਂ ਸੂਰਜ ਮੈਂ ਦੀਵਾ, ਹੁਣ ਇਹ ਦੀਵਾ ਸੂਰਜ ਸਾਹਮਣੇ ਕੀ ਪ੍ਰਕਾਸ਼ ਕਰੇਗਾ, ਕੀ ਮੈਂ ਕਹਾਂਗਾ, ਕੀ ਸੁਣਾਵਾਂਗਾ?
ਸਤਿਗੁਰ ਕੇ ਗੁਣ ਮੈਂ ਮਾਨੇ,
ਸਤਿਗੁਰਾਂ ਦੇ ਜਿਹੜੇ ਕੌਤਕ ਨੇ ਉਹਨਾਂ ਦੇ ਗੁਣ ਨੇ ਉਹ ਵੱਡਿਆਂ ਤੋਂ ਵੱਡੇ ਨੇ। ਮਹਿਦ ਮਹਿਦ ਦਾ ਮਤਲਬ ਹੁੰਦਾ ਵੱਡੇ, ਵੱਡਿਆਂ ਤੋਂ ਵੱਡੇ ਕੌਤਕ ਨੇ ਸਤਿਗੁਰਾਂ ਦੇ, ਵੱਡਿਆਂ ਤੋਂ ਵੱਡੇ ਗੁਣ ਹਨ।
ਮਮ ਮਤ ਲਗੂ ਕੈਸੇ ਤਿਸ ਜਾਨੇ,
ਮਹਾਰਾਜ ਮੇਰੀ ਛੋਟੀ ਜੀ ਮਤ ਹੈ ਤੇ ਮੈਂ ਆਪਣੀ ਛੋਟੀ ਜੀ ਤੁੱਛ ਦੀ ਮਤ ਨਾਲ ਗੁਰੂ ਸਾਹਿਬ ਦੇ ਏਡੇ ਵੱਡੇ ਗੁਣ ਕਿਵੇਂ ਕਹਾਂ? ਮੇਰੀ ਮਤ ਥੋੜੀ ਰਾਮ, ਮਹਾਰਾਜ ਮੇਰੀ ਤਾਂ ਮਤ ਥੋੜੀ ਤੁੱਛ ਹੈ। ਸਤਿਗੁਰਾਂ ਦੇ ਗੁਣ ਬੜੇ ਵੱਡੇ ਨੇ, ਸਾਹਿਬਾਂ ਦੇ ਪਵਿੱਤਰ ਵੱਡੇ ਗੁਣਾਂ ਨੂੰ ਮੈਂ ਆਪਣੀ ਤੁੱਛ ਜੀ ਥੋੜੀ ਜੀ ਮਤ ਨਾਲ ਕਿਵੇਂ ਵਰਣਨ ਕਰਾਂ?
ਕਿਮ ਸੁਖਤਾ ਤੇ ਸਿੰਧ ਉਲੀ ਚੋਂ,
ਮਹਾਰਾਜ ਇੱਕ ਸੁਖਤਾ ਛੋਟੀ ਜੀ ਸਿੱਪੀ ਹੁੰਦੀ ਹੈ, ਉਸ ਸਿੱਪੀ ਵਿਚ ਸਮੁੰਦਰ ਥੋੜੀ ਭਰਿਆ ਜਾ ਸਕਦਾ ਹੈ। ਛੋਟੀ ਜੀ ਸਿੱਪੀ ਵਿਚ ਮਹਾਰਾਜ ਸਮੁੰਦਰ ਨੂੰ ਕਿਵੇਂ ਭਰਾਂ?
ਕਿਮ ਕਰ ਛਾਦੋ ਭਾਨ ਮਰੀ ਚੋਂ,
ਮਹਾਰਾਜ ਛੋਟਾ ਜਿਹਾ ਪੱਲਾ ਲੈ ਕੇ ਮੈਂ ਸੂਰਜ ਨੂੰ ਢਕਣਾ ਚਾਹਵਾਂ ਤੇ ਮਹਾਰਾਜ ਉਹ ਕਿਵੇਂ ਢੱਕ ਸਕਦਾ? ਜੇ ਮੈਂ ਕਹਾਂ ਕਿ ਛੋਟਾ ਜਿਹਾ ਪੱਲਾ ਲੈ ਕੇ ਮੈਂ ਸੂਰਜ ਨੂੰ ਢੱਕ ਲਵਾਂ?
ਸੁਣ ਸਤਿਗੁਰ ਬੋਲੇ ਹਮ ਜਾਣੈ, ਜਿਮ ਤੁਮ ਪਾਕੋ ਤਥਾ ਪਛਾਣੈ।
ਮਹਾਰਾਜ ਜੀ ਬੋਲੇ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣ ਕੇ ਕਹਿੰਦੇ ਬਾਬਾ ਜੀ ਅਸੀਂ ਸਭ ਕੁਝ ਜਾਣਦੇ ਹਾਂ, ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਉਸੇ ਤਰ੍ਹਾਂ ਪਛਾਣਦੇ ਹਾਂ।
ਸਭ ਕਿਚ ਹਮਰੇ ਗਿਆਤ ਜਦਾਪੀ,
ਚਾਹੇ ਸਭ ਕੁਝ ਸਾਡੇ ਗਿਆਤ ਵਿਚ ਹੈ, ਚਾਹੇ ਅਸੀਂ ਸਭ ਕੁਝ ਜਾਣਦੇ ਹਾਂ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਬਾਬਾ ਜੀ ਤੁਸੀਂ ਜੋ ਕਿਹਾ ਸੱਟ ਕਿਹਾ, ਚਾਹੇ ਅਸੀਂ ਸਭ ਕੁਝ ਜਾਣਦੇ ਹਾਂ, ਸਤਿਗੁਰਾਂ ਦੇ ਕੌਤਕਾਂ ਬਾਰੇ ਜਾਣਦੇ ਹਾਂ।
ਸੁਣਿਓ ਚਾਹੇ ਤੁਮ ਬਦਨਤ ਦਾਪੀ,
ਫਿਰ ਵੀ ਅਸੀਂ ਸੁਣਨਾ ਚਾਹੁੰਦੇ ਹਾਂ, ਚਾਹੇ ਜਾਣਦੇ ਹਾਂ ਪਰ ਫਿਰ ਵੀ ਸੁਣਨਾ ਚਾਹੁੰਦੇ ਆ। ਪ੍ਰੇਮ ਇਹ ਗੁਰੂ ਦੀ ਕਥਾ ਨਾਲ ਪ੍ਰੀਤ, ਇੱਥੇ ਬਹੁਤ ਸਾਰੇ ਗੁਰਸਿੱਖ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਨੇ ਕਈ ਕਈ ਵਾਰ ਇਹ ਕਥਾ ਸੁਣ ਲਈ ਹੈ, ਜਾਣਦੇ ਨੇ ਪਰ ਫਿਰ ਵੀ ਹੋਰ ਸੁਣਨ ਦੀ ਇੱਛਾ ਹੈ। ਕਿਉਂ? ਕਿਉਂਕਿ ਗੁਰੂ ਦੀ ਕਥਾ ਨਾਲ ਗੂੜੀ ਪ੍ਰੀਤ ਹੈ, ਗੂੜਾ ਪਿਆਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿਆਰ ਹੈ, ਉਹੀ ਸਤਿਗੁਰਾਂ ਦੇ ਕੌਤਕਾਂ ਵਿਚੋਂ ਹੀ ਸੇਧ ਮਿਲਦੀ ਹੈ ਨਾ। ਮਹਾਰਾਜ ਜੀ ਕਹਿੰਦੇ ਬਾਬਾ ਜੀ ਭਾਵੇਂ ਅਸੀਂ ਸਭ ਕੁਝ ਜਾਣਦੇ ਹਾਂ ਪਰ ਫਿਰ ਵੀ ਅਸੀਂ ਤੁਹਾਡੇ ਮੁਖੋਂ ਸੁਣਨਾ ਚਾਹੁੰਦੇ ਹਾਂ।
ਸਤਿਗੁਰ ਕੇ ਨਿਤ ਸਨਮੁਖ ਰਹਿਓ,
ਤੁਸੀਂ ਹਰ ਵੇਲੇ ਸਤਿਗੁਰਾਂ ਦੇ ਸਨਮੁਖ ਰਹੇ, ਵੱਡਿਆਂ ਸਤਿਗੁਰਾਂ ਦੀ ਸੰਗਤ ਵਿਚ ਰਹੇ, ਵੱਡੇ ਸਤਿਗੁਰਾਂ ਦੀ ਸੇਵਾ ਵਿਚ ਰਹੇ ਹੋ।
ਕਰਨੀ ਜੁਗਤ ਸੁਭਾਵ ਸੁਲੇਓ,
ਤੁਸੀਂ ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੀ ਕਰਨੀ ਵੇਖੀ ਹੈ, ਉਹਨਾਂ ਦਾ ਸੁਭਾਵ ਵੇਖਿਆ, ਉਹਨਾਂ ਦਾ ਸ਼ੀਲ ਸੁਭਾਵ ਕਿਸ ਤਰ੍ਹਾਂ ਦਾ ਸੀ ਉਹ ਤੁਸੀਂ ਕੋਲ ਰਹਿ ਕੇ ਵੇਖਿਆ ਹੈ।
ਯਾ ਤੇ ਸਭੋ ਵਰਣਨ ਕਰੀਐ, ਹਮਰੇ ਉਰ ਪਰ ਸੰਤਾ ਧਰੀਐ।
ਕਰਕੇ ਬਾਬਾ ਜੀ ਤੁਸੀਂ ਸਾਨੂੰ ਸਾਰੀ ਕਥਾ ਵਰਣਨ ਕਰਕੇ ਸੁਣਾਓ, ਜਿਸ ਨੂੰ ਸੁਣ ਕੇ ਸਾਡੇ ਹਿਰਦੇ ਚ ਪ੍ਰਸੰਨਤਾ ਹੋਵੇਗੀ, ਜਿਸ ਨੂੰ ਸੁਣ ਕੇ ਸਾਡੇ ਮਨ ਚ ਖੁਸ਼ੀ ਹੋਵੇਗੀ।
ਸੁਣ ਪਾਈ ਬਿਦ ਪਰਮ ਸਿਆਨਾ,
ਸਤਿਗੁਰਾਂ ਦੇ ਬਚਨ ਸੁਣੇ ਬਾਬਾ ਬੁੱਢਾ ਸਾਹਿਬ ਜੀ ਨੇ, ਜੋ ਬੜੇ ਸਿਆਣੇ ਨੇ, ਪਰਮ ਸਿਆਣੇ ਸਿਆਣੇ ਸਿੱਖ ਨੇ।
ਲੱਗਿਓ ਵਿਚਾਰਨ ਕਰ ਕਰ ਧਿਆਨਾ,
ਫਿਰ ਧਿਆਨ ਧਾਰ ਕੇ ਗੁਰੂ ਸਾਹਿਬ ਦਾ ਵਿਚਾਰ ਕਰਨ ਲੱਗੇ ਕਿ ਕਿਹੜੀ ਗੱਲ ਗੁਰੂ ਸਾਹਿਬ ਦੀ ਸੁਣਾਈਏ, ਕਿਉਂਕਿ ਸਾਰਾ ਕੁਝ ਸਿਮਰਤੀ ਚ ਨਹੀਂ ਹੁੰਦਾ, ਉਹਨੂੰ ਧਿਆਨ ਵਿਚ ਲਿਆਉਣਾ ਪੈਂਦਾ। ਕਹਿੰਦੇ ਧਿਆਨ ਕਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਸੋਚਣ ਲੱਗੇ, ਵਿਚਾਰ ਕਰਨ ਲੱਗੇ ਕਿ ਕਿਹੜੀ ਕਥਾ ਗੁਰੂ ਨਾਨਕ ਸਾਹਿਬ ਦੇ ਘਰ ਦੀ, ਗੁਰੂ ਅੰਗਦ ਸਾਹਿਬ ਦੇ ਘਰ ਦੀ ਕਿਹੜੀ ਕਥਾ ਅਸੀਂ ਛੇਵੇਂ ਪਾਤਸ਼ਾਹ ਨੂੰ ਸੁਣਾਈਏ।
ਕੋ ਕੋ ਜੁਗਤ ਗੁਰੂ ਕੀ ਕਹੋ,
ਕਿਹੜੀ ਕਿਹੜੀ ਜੁਗਤੀ ਮੈਂ ਸਤਿਗੁਰਾਂ ਦੀ ਕਵਾਂ, ਕਿਹੜੇ ਕਿਹੜੇ ਕੌਤਕ ਸਤਿਗੁਰਾਂ ਦੇ ਕੀਤੇ ਹੋਏ ਵਰਣਨ ਕਰਕੇ ਸੁਣਾਵਾਂ।
ਮੈਂ ਅਜਾਨ ਗਤ ਸਭ ਕਿਵੇਂ ਲਾਉ,
ਮੈਂ ਤਾਂ ਅਣਜਾਣ ਹਾਂ, ਸਭ ਕੁਝ ਕਿਵੇਂ ਜਾਣ ਸਕਦਾ, ਮੇਰੀ ਮਤ ਥੋੜੀ ਹੈ, ਅਣਜਾਣ ਹਾਂ, ਤੇ ਮੈਂ ਅਣਜਾਣ ਕਿਵੇਂ ਸਤਿਗੁਰਾਂ ਦੀ ਸਾਰੀ ਮਹਿਮਾ ਜਾਣ ਸਕਦਾ ਹਾਂ।
ਇਮ ਚਿਤਵਨ ਕਰ ਕਰ ਮਤ ਮਥਾ,
ਇਦਾਂ ਦੀ ਚਿਤਵਨੀ ਕਰ ਕਰਕੇ ਬਾਬਾ ਜੀ ਨੇ ਆਪਣੀ ਮਤ ਨੂੰ ਰਿੜਕਿਆ, ਮਥਾ ਕਹਿੰਦੇ ਨੇ ਆਪਣੇ ਮਨ ਨੂੰ ਚਕਚੋਲਿਆ, ਰਿੜਕਿਆ ਆਪਣੇ ਦਿਮਾਗ ਨੂੰ ਰਿੜਕਿਆ ਕਿ ਗੁਰੂ ਸਾਹਿਬ ਦੀ ਕੋਈ ਗੱਲ, ਕਿਉਂਕਿ ਬੜੇ ਪੁਰਾਤਨ ਸਮੇਂ ਤੋਂ 100 ਸਾਲ ਪਹਿਲਾਂ ਦੇ ਬਚਨ ਸੁਣਾਣੇ ਨੇ, ਇਸ ਕਰਕੇ ਸਾਰੀ ਮਤ ਨੂੰ ਰਿੜਕ ਕੇ ਭਲੀ ਪ੍ਰਕਾਰ ਨਾਲ ਸਤਿਗੁਰਾਂ ਦੀ ਸਾਰੀ ਕਥਾ ਨੂੰ ਵਿਚਾਰਿਆ ਹੈ।
ਹਿਰਦੇ ਪ੍ਰਕਾਸ਼ੀ ਅਦਭੁਤ ਕਥਾ,
ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਵਿਚ ਅਸਚਰਜ ਕਥਾ ਗੁਰੂ ਸਾਹਿਬ ਦੀ, ਉਹ ਪ੍ਰਕਾਸ਼ਮਾਨ ਹੋਈ ਜਦੋਂ ਸੋਚਿਆ ਨਾ ਬਾਬਾ ਜੀ ਨੇ ਵਿਚਾਰ ਕੀਤੀ, ਤੇ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਗੱਲਾਂ ਯਾਦ ਆਈਆਂ, ਸਤਿਗੁਰਾਂ ਦੇ ਕੀਤੇ ਬਚਨ, ਉਹਨਾਂ ਦਾ ਸੁਭਾਵ, ਉਹਨਾਂ ਦੀ ਕਰਨੀ, ਉਹਨਾਂ ਦੀ ਰਹਿਣੀ ਬਹਿਣੀ, ਉਹ ਸਾਰੀ ਚੇਤੇ ਆਈ।
ਸ੍ਰੀ ਹਰਗੋਬਿੰਦ ਦਿਸ਼ਾ ਨਿਆਰਾ, ਸੁਣੋ ਗੁਰੂ ਇਮ ਬਾਤ ਉਚਾਰਾ।
ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖਿਆ ਤੇ ਵੇਖ ਕੇ ਕਹਿਣ ਲੱਗੇ, ਸਤਿਗੁਰੂ ਜੀ ਸੁਣੋ, ਮੈਨੂੰ ਜੋ ਗੁਰੂ ਨਾਨਕ ਸਾਹਿਬ ਦੀ ਕਥਾ ਚੇਤੇ ਆਈ ਹੈ, ਆਪ ਜੀ ਕਿਰਪਾ ਕਰਕੇ ਸਰਵਣ ਕਰੋ।
ਸੁਣੈ ਪ੍ਰਕਾਸ਼ੀ ਕਰਨੀ ਸਾਰ, ਸ੍ਰੀ ਬਾਬਾ ਨਾਨਕ ਅਵਤਾਰ, ਸਕੈ ਪ੍ਰਕਾਸ਼ੀ ਕਰਨੀ ਸਾਰ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਅਵਤਾਰ ਨੇ ਅਕਾਲ ਪੁਰਖ ਦਾ, ਉਹਨਾਂ ਦੀ ਜਿਹੜੀ ਕਰਨੀ ਹੈ ਨਾ, ਉਹ ਸਵਤੇ ਪ੍ਰਕਾਸ਼ ਹੈ ਸੰਸਾਰ ਵਿਚ, ਸੁਤੇ ਸਿੱਧ, ਉਹ ਜਾਣ ਬੁੱਝ ਕੇ ਮਿਸ ਕੇ ਨਹੀਂ ਕੁਝ ਕਰਦੇ, ਉਹ ਜੋ ਕੁਝ ਕਰਦੇ ਨੇ ਸਵਤੇ ਹੀ ਸੰਸਾਰ ਵਿਚ ਪ੍ਰਕਾਸ਼ ਹੁੰਦਾ ਹੈ।
ਜਨਮਤ ਹੀ ਅਗਮਤ ਨਿਦਤਾਏ,
ਪ੍ਰਕਾਸ਼ ਸਮੇਂ ਹੀ ਉਹਨਾਂ ਨੇ ਆਪਣੀ ਕਲਾ ਸੰਸਾਰ ਚ ਪ੍ਰਗਟ ਕੀਤੀ। ਜਦੋਂ ਪ੍ਰਕਾਸ਼ ਹੋਇਆ ਨਾ ਕੱਤਕ ਦੀ ਪੂਰਨਮਾਸ਼ੀ ਨੂੰ, ਉਸੇ ਦਿਨ ਹੀ ਉਹਨਾਂ ਨੇ ਆਪਣੀ ਕਲਾ ਸਾਰੇ ਜਗਤ ਵਿਚ ਵਰਤਾ ਦਿੱਤੀ।
ਬਗਰੇ ਜਗ ਮੈਂ ਮਹਿਮਾ ਛਾਈ,
ਸਾਰੇ ਜਗਤ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮਹਿਮਾ ਛਾ ਗਈ, ਘਰ ਘਰ ਦੇ ਵਿਚ ਗੁਰੂ ਨਾਨਕ ਸਾਹਿਬ ਦੀ ਮਹਿਮਾ ਪ੍ਰਗਟ ਹੋ ਗਈ, ਘਰ ਘਰ ਬਾਬਾ ਗਾਵੀ ਹੈ, ਘਰ ਘਰ ਵਿਚ ਗੁਰੂ ਨਾਨਕ ਸਾਹਿਬ ਦੀ ਸਿਫਤ ਪ੍ਰਗਟ ਹੋ ਗਈ।
ਮਤ ਮੰਦਨ ਕੋ ਪੰਥ ਬਤਾਏ,
ਜਿਹੜੇ ਮਾੜੀ ਮਤ ਵਾਲੇ ਸਨ, ਥੋੜੀ ਮਤ ਵਾਲੇ ਸਨ, ਉਹਨਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮਾਰਗ ਪਾਇਆ, ਜਿੱਥੇ ਭੁੱਲੇ ਭਟਕੇ ਲੋਕ ਸੀ, ਆਪ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਮਾਰਗ ਦਰਸ਼ਨ ਕਰਾਇਆ।
ਸੰਤਨ ਕੋ ਉਪਦੇਸ਼ ਦ੍ਰਿੜਾਇਓ,
ਬਹੁਤ ਸਾਰੇ ਮਹਾਂਪੁਰਖਾਂ, ਸੰਤਾਂ, ਮਹਾਂਪੁਰਖਾਂ, ਸਾਧੂਆਂ ਨੂੰ ਵੀ ਜਾ ਕੇ ਉਹਨਾਂ ਨੇ ਉਪਦੇਸ਼ ਦ੍ਰਿੜ ਕਰਾਇਆ, ਬਹੁਤ ਸਾਰੇ ਸੰਤਾਂ ਸਾਧਾਂ ਦਾ ਵੀ ਉਹਨਾਂ ਨੇ ਉਧਾਰ ਕੀਤਾ।
ਮੀਰ ਪੀਰ ਤਰਕਣ ਕੇ ਸਾਰੇ,
ਜਿਹੜੇ ਵੱਡੇ ਵੱਡੇ ਮੀਰ ਪੀਰ ਤਰਕ ਕਰਨ ਵਾਲੇ ਸਨ,
ਬੜੇ ਸ਼ਰਨ ਉਹ ਸ਼ਰਧਾ ਧਾਰੇ,
ਉਹ ਵੀ ਸ਼ਰਧਾ ਧਾਰ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੈ ਪਏ। ਵੱਡੇ ਵੱਡੇ ਮੀਰ ਪੀਰ ਜਿਹੜੇ ਤਰਕ ਕਰਨ ਵਾਲੇ ਸੀ, ਤਰਕਾਂ ਕੀਤੀਆਂ ਤੇ ਗੁਰੂ ਸਾਹਿਬ ਨੇ ਉਹਨਾਂ ਦੀਆਂ ਤਰਕਾਂ ਦਾ ਜਵਾਬ ਦਿੱਤਾ, ਤੇ ਸਤਿਗੁਰਾਂ ਦੇ ਬਚਨ ਸੁਣ ਕੇ ਇਹੋ ਜਿਹੇ ਪ੍ਰਭਾਵਿਤ ਹੋਏ ਕਿ ਵੱਡੇ ਵੱਡੇ ਮੀਰ ਪੀਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸ਼ਰਧਾ ਧਾਰਨ ਕਰਕੇ ਡਿੱਗ ਪਏ।
ਯੋਗੀ ਸਿੱਧ ਨਾਥ ਬ੍ਰਹਮਚਾਰੀ,
ਬੜੇ ਬੜੇ ਯੋਗੀ ਸਿੱਧ ਨਾਥ ਬ੍ਰਹਮਚਾਰੀ,
ਤਪੀ ਦਿਗੰਬਰ ਜੇ ਪਤਧਾਰੀ,
ਬੜੇ ਬੜੇ ਤਪਸਵੀ ਸੀ ਦਿਗੰਬਰ, ਜਿਹੜੇ ਬਿਲਕੁਲ ਨਗਨ ਰਹਿਣ ਵਾਲੇ ਨੇ, ਦਿਸ਼ਾ ਨੂੰ ਜਿਨ੍ਹਾਂ ਨੇ ਅੰਬਰ ਬਣਾਇਆ, ਤੇ ਫਿਰ ਜਿਹੜੇ ਪੱਟ ਧਾਰੀ ਵਸਤਰ ਧਾਰੀ ਹਨ,
ਸੰਨਿਆਸੀ ਆਦਿਕ ਕੋ ਗਣੈ,
ਬੜੇ ਬੜੇ ਸੰਨਿਆਸੀ ਆਦਿਕ, ਕਿੰਨਿਆਂ ਕੁ ਦੀ ਗਿਣਤੀ ਕਰੀਏ ਕਿ ਕਿੰਨੇ ਤਪੀ ਜਤੀ ਸਤੀ ਨਾਥ ਯੋਗੀ ਸਿੱਧ, ਕਿੰਨਿਆਂ ਦੀ ਗਿਣਤੀ ਕਰੀਏ
ਸਾਧ ਬੇਕ ਬੜ ਲਗੂ ਜੇ ਕਨੇ
ਜਿਹੜੇ ਸਾਧਾਂ ਦੇ ਬੇਕ ਦੇ ਵਿਚ ਵਿਚਰਨ ਵਾਲੇ ਭਾਵੇਂ ਛੋਟੇ ਸੀ ਤੇ ਭਾਵੇਂ ਵੱਡੇ ਸਨ
ਕਲ ਯੁਗ ਮੈਂ ਤਿਨ ਕੋ ਬੜ ਮਾਨੇ
ਉਹਨਾਂ ਨੇ ਕਲ ਯੁਗ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ ਉਹਨਾਂ ਸਭ ਨੇ ਗੁਰੂ ਨਾਨਕ ਸਾਹਿਬ ਨੂੰ ਹੀ ਵੱਡਾ ਕਰਕੇ ਮੰਨਿਆ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਨੇ ਇਹਨਾਂ ਤੋਂ ਵੱਡਾ ਕੋਈ ਨਹੀਂ
ਗੁਰੂ ਸਕਲ ਜਗਤ ਨੇ ਕਰ ਜਾਣੇ
ਔਰ ਉਹਨਾਂ ਨੂੰ ਸਾਰੇ ਜਗਤ ਨੇ ਗੁਰੂ ਕਰਕੇ ਜਾਣਿਆ ਗੁਰੂ ਕਰਕੇ ਜਾਣ ਕੇ ਉਹਨਾਂ ਨੂੰ ਨਮਸਕਾਰ ਕੀਤੀ
ਤੀਨ ਲੋਕ ਮੈਂ ਬਦਿਓ ਪ੍ਰਤਾਪੇ
ਇਹਨਾਂ ਲੋਕਾਂ ਵਿਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਵਧਿਆ ਸੁਰਨਾ ਲੋਕਾਂ ਵਿਚ ਉਹਨਾਂ ਦਾ ਸੁਜਸ ਪਸਰਿਆ
ਸੁਰ ਨਰ ਅਸੁਰ ਸਿੱਖ ਨਿਜ ਥਾਪੇ
ਗੁਰੂ ਸਾਹਿਬ ਨੇ ਦੇਵਤਿਆਂ ਨੂੰ ਵੀ ਆਪਣਾ ਸਿੱਖ ਬਣਾਇਆ ਆਖੋ ਸਪਨਾ ਮਨੁੱਖ ਤਾਂ ਬਣੇ ਹੀ ਜਿਹੜੇ ਦੇਵਤੇ ਸੀ ਦਾਨਵ ਰਾਖਸ਼ ਸੀ ਰਾਜੇ ਲਾਜਵਰਦ ਵਰਗਾ ਰਾਖਸ਼ ਸੀ ਨਾ ਲਾਜਵਰਦ ਉਹ ਜਿਹੜੇ ਰਾਖਸ਼ ਸੀ ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਆਪਣਾ ਸਿੱਖ ਬਣਾਇਆ
ਅਦਕ ਦਰਬ ਸਤਨਾਮ ਬਤੂਰਾ
ਬਹੁਤ ਸਾਰਾ ਧਨ ਨਾਮ ਦਾ ਹੀ ਇਕੱਠਾ ਕੀਤਾ ਗੁਰੂ ਸਾਹਿਬ ਜਿਹੜਾ ਧਨ ਇਕੱਠਾ ਕੀਤਾ ਗੁਰੂ ਨਾਨਕ ਸਾਹਿਬ ਨੇ ਉਹ ਨਾਮ ਦਾ ਹੀ ਇਕੱਠਾ ਕੀਤਾ ਹੈ
ਜਿਸੈ ਅਹੰਗ ਮਮ ਲਗੈ ਨਾ ਚੋਰਾ
ਇਹੋ ਜਿਹਾ ਧਨ ਨਾਮ ਦਾ ਜਿਹਨੂੰ ਹੰਕਾਰ ਰੂਪੀ ਚੋਰ ਨਹੀਂ ਲੱਗਦਾ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਹੰਕਾਰ ਰੂਪੀ ਚੋਰ ਨਹੀਂ ਚੁਰਾ ਸਕਦਾ
ਪ੍ਰੇਮ ਭਗਤ ਕੇ ਭਰੇ ਭੰਡਾਰੇ
ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਭੰਡਾਰ ਪ੍ਰੇਮਾ ਭਗਤੀ ਨਾਲ ਭਰੇ ਪਏ ਨੇ ਲਬਾ ਲਬ ਗੁਰੂ ਨਾਨਕ ਸਾਹਿਬ ਦੇ ਭੰਡਾਰੇ ਹੋਏ ਨੇ
ਪਰ ਸਤਨਾਮ ਖਜ਼ਾਨੇ ਸਾਰੇ
ਸਤਿਗੁਰਾਂ ਨੇ ਸੱਚੇ ਨਾਮ ਦੇ ਖਜ਼ਾਨੇ ਆਪਣੇ ਭਰੇ ਹੋਏ ਨੇ ਗੁਰੂ ਨਾਨਕ ਸਾਹਿਬ ਨੇ
ਸ੍ਰੀ ਅੰਗਦ ਕੋ ਸੌਂਪਨ ਕਰੇ
ਉਹ ਸਾਰੇ ਖਜ਼ਾਨੇ ਲਾਤ ਖਜ਼ਾਨਾ ਭਗਤਨ ਕੋ ਦੀਆ ਉਹ ਖਜ਼ਾਨਾ ਜਿਹੜਾ ਸੱਚੇ ਨਾਮ ਦਾ ਗੁਰੂ ਨਾਨਕ ਸਾਹਿਬ ਨੇ ਇਕੱਠਾ ਕੀਤਾ ਉਹਦੀ ਕੁੰਜੀ ਫਿਰ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਵੀ ਹੁਣ ਇਹਨੂੰ ਤੁਸੀਂ ਵੰਡੋ ਤੁਸੀਂ ਵਰਤਾਓ ਉਹ ਖਜ਼ਾਨਾ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤਾ
ਨਿਖੁੱਟੈ ਜੇ ਨਾ ਰਹਿ ਸਦ ਪਰੇ
ਕਹਿੰਦੇ ਉਹ ਖਜ਼ਾਨਾ ਇਹੋ ਜਿਹਾ ਵੀ ਜਿਹੜਾ ਨਿਖੁੱਟਦਾ ਨਹੀਂ ਜਿਹਦੇ ਚ ਕਮੀ ਨਹੀਂ ਆਉਂਦੀ ਜਿਹੜਾ ਸਦਾ ਹੀ ਭਰਿਆ ਰਹਿੰਦਾ ਹੈ
ਜਿਸ ਪ੍ਰਤ ਖਰਚੇ ਬਿਰਧਤਾ ਲਏ
ਨਿਤਾ ਪ੍ਰਤੀ ਉਹਨੂੰ ਖਰਚੀਏ ਵਧਦਾ ਚੱਲਿਆ ਜਾਂਦਾ ਤੋਟ ਨਾ ਆਵੇ ਵਧਦ ਹੋ ਜਾਈ ਉਹ ਖਜ਼ਾਨੇ ਵਿਚ ਤੋਟਾ ਨਹੀਂ ਆਉਂਦੀ ਉਹ ਵਧਦਾ ਹੀ ਚੱਲਿਆ ਜਾਂਦਾ ਹੈ
ਦਾਰਦ ਜਨਮ ਮਰਨ ਕੋ ਦਏ
ਔਰ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਜਿਨ੍ਹਾਂ ਨੂੰ ਉਹ ਖਜ਼ਾਨਾ ਦਿੱਤਾ ਉਹਨਾਂ ਦੇ ਜਨਮ ਮਰਨ ਦੇ ਦਲਿੱਦਰ ਕੱਟ ਦਿੱਤੇ ਹਨ
ਪਾਤਸ਼ਾਹ ਨੇ ਲੀਨ
ਕਹਿੰਦੇ ਉਹ ਖਜ਼ਾਨਾ ਗੁਰੂ ਨਾਨਕ ਸਾਹਿਬ ਕੋਲੋਂ ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਲੈ ਲਿਆ
ਰਾਖੇ ਗੋਜ ਮਿਲਤ ਮੈਂ ਕੀਨ
ਗੁਰੂ ਅੰਗਦ ਸਾਹਿਬ ਨੇ ਉਹ ਖਜ਼ਾਨਾ ਗੋਜ ਰੱਖਿਆ ਉਹਨੂੰ ਬਹੁਤਾ ਵਿਦਤ ਨਹੀਂ ਕੀਤਾ ਪ੍ਰਗਟ ਨਹੀਂ ਕੀਤਾ
ਕਿਸ ਕੋ ਹਿਤ ਕਰ ਮੈਂ ਦਿਖ ਰਾਏ
ਸਾਹਿਬ ਨੇ ਅਜਰ ਨੂੰ ਜਰਨ ਦੀ ਬਿਰਤੀ ਰੱਖੀ ਗੁਰੂ ਅੰਗਦ ਸਾਹਿਬ ਨੇ ਆਪਣੀ ਕੋਈ ਵੀ ਕਲਾ ਗੁਰੂ ਅੰਗਦ ਸਾਹਿਬ ਨੇ ਪ੍ਰਗਟ ਕਰਕੇ ਨਹੀਂ ਵਿਖਾਰੀ
ਮੁਖ ਤੇ ਕਹਿ ਮੈਂ ਕਉ ਸੁਣਾਈ
ਨਾ ਹੀ ਆਪਣੇ ਮੂੰਹ ਤੋਂ ਕਹਿ ਕੇ ਕਿਸੇ ਨੂੰ ਸੁਣਾਈ ਹੈ
ਪਲ ਪਲ ਬਦੈ ਅਧਿਕ ਅਧਕਾਈ
ਪਰ ਸਤਿਗੁਰਾਂ ਦਾ ਉਹ ਖਜ਼ਾਨਾ ਪਲ ਪਲ ਕਰਕੇ ਅਧਿਕ ਤੋਂ ਅਧਿਕ ਹੁੰਦਾ ਚਲਾ ਗਿਆ ਵਧਦਾ ਚਲਾ ਗਿਆ
ਅਤੇ ਅਪਾਰ ਗਤ ਲਖੀ ਨਾ ਜਾਏ
ਇਤਨਾ ਅਪਾਰ ਪਾਰਾ ਵਾਰ ਤੋਂ ਰਹਿਤ ਖਜ਼ਾਨਾ ਹੈ ਜਿਹਦੀ ਗੱਤ ਲਫੀ ਨਹੀਂ ਜਾਂਦੀ ਕਿ ਕਿੰਨਾ ਕੁ ਹੈ
ਭਾਉ ਦਿਖਾਏ ਪਰਮ ਅਵਧੂਤ
ਮਹਾਰਾਜ ਜੀ ਨੇ ਬਹੁਤ ਸਾਰਾ ਪਰਮ ਭਾਉ ਵਿਖਾ ਕੇ ਪਰਮ ਅਵਧੂਤ ਦੇ ਸਮਾਨ ਹੋ ਕੇ ਰਹੇ
ਨਿਰਵਿਕਲਪ ਨਿਰਲੰਬ ਸਪੂਤ
ਸੰਕਲਪ ਤੋਂ ਬਿਨਾ ਆਸਰੇ ਤੋਂ ਬਿਨਾ ਪਵਿੱਤਰ ਹੋ ਕੇ ਵਿਚਰੇ
ਸਿੱਧ ਸ਼ਕਤ ਨੇ ਬਿਤਨ ਪਾਵੇ
ਸਾਹਿਬ ਇਸ ਤਰ੍ਹਾਂ ਵਿਚਰੇ ਗੁਰੂ ਅੰਗਦ ਸਾਹਿਬ ਕਿ ਉਹਨਾਂ ਨੇ ਆਪਣੀ ਕੋਈ ਸਿੱਧੀ ਆਪਣੀ ਕੋਈ ਸ਼ਕਤੀ ਕੋਈ ਕਰਾਮਾਤ ਸੰਸਾਰ ਵਿੱਚ ਬਿਦਤ ਨਹੀਂ ਹੋਣ ਦਿੱਤੀ, ਪ੍ਰਗਟ ਨਹੀਂ ਹੋਣ ਦਿੱਤੀ,
ਪਰਮ ਆਨੰਦ ਨਿਮਗਨ ਵਿਆਵੇ,
ਪਰਮ ਆਨੰਦ ਚ ਨਿਮਗਨ ਹੋ ਕੇ ਰਹੇ ਗੁਰੂ ਅੰਗਦ ਸਾਹਿਬ, ਉਸ ਪਰਮ ਆਨੰਦ ਚ ਲੀਨ ਹੋ ਕੇ ਰਹੇ,
ਅੰਤਰ ਗਤੀ ਅਖੰਡ ਸਮਾਧ,
ਅੰਦਰ ਦੀ ਅਖੰਡ ਸਮਾਧੀ ਗੁਰੂ ਅੰਗਦ ਸਾਹਿਬ ਦੇ ਲੱਗੀ ਰਹੀ, ਉਸ ਅਖੰਡ ਸਮਾਧੀ ਵਿੱਚ ਜੁੜੇ ਰਹੇ,
ਇੱਕ ਰਸ ਪੁੰਨ ਨਾ ਪਾਪ ਵਿਆਦ,
ਇੱਕ ਰਸ ਰਹੇ ਨਾ ਪੁੰਨ ਰਿਹਾ ਨਾ ਪਾਪ ਨਾ ਕੋਈ ਵਿਆਦੀ ਰਹੀ,
ਅਜਰ ਜਰਨ ਗਤਿਆਸ ਦਿਖਰਾਈ,
ਇਹੋ ਜੀ ਅਜਰ ਨੂੰ ਜਰਨ ਦੀ ਗਤ ਗੁਰੂ ਅੰਗਦ ਸਾਹਿਬ ਨੇ ਪ੍ਰਗਟ ਕਰਕੇ ਵਿਖਾਈ ਸੰਸਾਰ ਦੇ ਲੋਕਾਂ ਨੂੰ,
ਭਵਿੱਖ ਨਾ ਕਿਸੋਂ ਪਾਈ,
ਕਿ ਜਿਹੋ ਜੀ ਅਜਰ ਨੂੰ ਜਰਨ ਦੀ ਅਵਸਥਾ ਨਾ ਪਹਿਲਾਂ ਕਿਸੇ ਦੀ ਸੀ ਨਾ ਅੱਗੇ ਕਿਸੇ ਦੀ ਹੋਈ, ਇਹੋ ਜੀ ਅਜਰ ਜਰਨ ਦੀ ਅਵਸਥਾ ਗੁਰੂ ਅੰਗਦ ਸਾਹਿਬ ਨੇ ਪ੍ਰਗਟ ਕਰਕੇ ਵਿਖਾਈ,
ਸਤਿਗੁਰ ਕੇ ਘਰ ਬਿਨਾ ਨਾ ਆਨ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਬਿਨਾ ਇਹ ਵਡਿਆਈ ਕਿਸੇ ਕੋਲ ਨਹੀਂ,
ਸੁਣੀ ਨਹੇਰੀ ਕਿਤੋਂ ਜਹਾਨ,
ਨਾ ਸੁਣੀ ਹੈ ਤੇ ਨਾ ਵੇਖੀ ਹੈ, ਕਿਸੇ ਕੋਲ ਛੋਟੀ ਮੋਟੀ ਵੀ ਕਲਾ ਹੋਵੇ ਨਾ ਤੇ ਪ੍ਰਗਟ ਕਰਕੇ ਵਿਖਾ ਦਿੰਦਾ ਹੈ, ਪਰ ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਅਜਰ ਨੂੰ ਜਰਨ ਦੀ ਬਿਰਤੀ ਸਿਰਫ ਗੁਰੂ ਘਰ ਵਿਚ ਹੈ, ਕਿਤੇ ਹੋਰ ਨੀ ਸੁਣੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨਾ ਸੁਣੀ ਹੈ ਤੇ ਨਾ ਹੀ ਵੇਖੀ ਹੈ।
ਅਮਰਦਾਸ ਸਤਿਗੁਰੂ ਪ੍ਰਵੀਨ, ਸਕਲ ਖਜ਼ਾਨੋ ਤਿਨ ਕੋ ਦੀਨ,
ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੇ ਉਹ ਸਾਰਾ ਖਜ਼ਾਨਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਦਿੱਤਾ ਸੀ, ਉਹ ਸਾਰਾ ਖਜ਼ਾਨਾ ਭਗਤੀ ਦਾ, ਨਾਮ ਸਿਮਰਨ ਦਾ, ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਦੇ ਦਿੱਤਾ।
ਲੇਕਰ ਨਾਮ ਭਗਤ ਭੰਡਾਰ,
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ ਉਹ ਨਾਮ ਦਾ ਭਗਤੀ ਦਾ ਭੰਡਾਰਾ ਲੈ ਕੇ,
ਜਿਨ ਗੁਣ ਅੰਤ ਨਾ ਪਾਰਾ ਵਾਰ,
ਐਸੇ ਸਤਿਗੁਰੂ ਜਿਨ੍ਹਾਂ ਦੇ ਗੁਣਾਂ ਦਾ ਅੰਤ ਹੀ ਕੋਈ ਨਹੀਂ, ਜਿਨ੍ਹਾਂ ਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਹੈ,
ਤਿਨੋ ਨਵੀਨ ਜੁਗਤ ਬਿਦਤਾਈ,
ਇੱਕ ਨਵੀਂ ਜੁਗਤੀ ਪ੍ਰਗਟ ਕੀਤੀ ਗੁਰੂ ਅਮਰਦਾਸ ਸਾਹਿਬ ਨੇ, ਇੱਕ ਨਵੀਂ ਜੁਗਤੀ ਪਸਾਰੀ,
ਆਈ ਸ਼ਰਨ ਜਿਨ ਹਰ ਸਮਦਾਈ,
ਜਿਹੜਾ ਵੀ ਉਹਨਾਂ ਦੀ ਸ਼ਰਨ ਵਿਚ ਆਇਆ, ਕੋਈ ਵੀ ਮਾਈ ਭਾਈ, ਮੁਸਲਮਾਨ ਹਿੰਦੂ ਮੁਸਲਿਮ, ਕੋਈ ਵੀ ਜਿਹੜਾ ਵੀ ਉਹਨਾਂ ਦੀ ਸ਼ਰਨ ਵਿਚ ਆਇਆ,
ਬਖਸ਼ਿਓ ਸਭ ਕੋ ਨਾਮ ਖਜ਼ਾਨਾ,
ਹੱਥਾਂ ਨਾਲ ਵੰਡਣਾ ਸ਼ੁਰੂ ਕਰ ਦਿੱਤਾ ਨਾਮ ਦਾ ਖਜ਼ਾਨਾ। ਲਓ ਭਾਈ ਜਪੋ, ਦੋਵਾਂ ਹੱਥਾਂ ਨਾਲ ਗੁਰੂ ਅੰਗਦ ਸਾਹਿਬ ਨੇ ਥੋੜਾ ਜਿਹਾ ਕਹਿੰਦੇ ਅਜਰ ਚਰਨ ਦੀ ਬਿਰਤੀ ਰੱਖੀ, ਅਧਿਕਾਰੀਆਂ ਨੂੰ ਹੀ ਕਿਰਪਾ ਕੀਤੀ, ਗੁਰੂ ਅਮਰਦਾਸ ਸਾਹਿਬ ਕੋਲ ਜਿਹੜਾ ਵੀ ਆਇਆ ਉਹਨਾਂ ਨੇ ਦੋਵਾਂ ਹੱਥਾਂ ਨਾਲ ਵੰਡਣਾ ਸ਼ੁਰੂ ਕਰ ਦਿੱਤਾ।
ਨੌ ਨਿਧ ਰਿਧ ਸਿਧ ਦੀਨ ਮਾਨਾ,
ਨੌ ਨਿਧੀਆਂ 18 ਸਿੱਧੀਆਂ, ਜਿਹਨੂੰ ਆਇਆ ਉਹਨੂੰ ਬਖਸ਼ ਦਿੱਤੀਆਂ, ਕਿਸੇ ਨੂੰ ਰਿਧੀਆਂ ਸਿੱਧੀਆਂ, ਅੰਤਰਯਾਮਤਾ ਬਹੁਤ ਸਾਰੀਆਂ ਨਿਧੀਆਂ ਸਿੱਧੀਆਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਵੰਡੀਆਂ।
ਸੋ ਹਰੀ ਧਨ ਦੋਹਾਂ ਤੇ ਲੁਟਾਇਓ,
ਉਹਨਾਂ ਗੁਰੂ ਅਮਰਦਾਸ ਸਾਹਿਬ ਨੇ ਉਹੀ ਖਜ਼ਾਨਾ ਦੋਹਾਂ ਹੱਥਾਂ ਨਾਲ ਵੰਡਿਆ, ਦੋਹਾਂ ਹੱਥਾਂ ਨਾਲ ਲੁਟਾਇਆ ਹੈ।
ਜੋ ਸ਼ਰਨਾਗਤ ਸਭ ਨੇ ਪਾਇਓ,
ਜਿਹੜਾ ਸ਼ਰਨ ਚ ਆਇਆ ਉਹਨਾਂ ਸਾਰਿਆਂ ਨੂੰ ਖਜ਼ਾਨਾ ਪ੍ਰਾਪਤ ਹੋਇਆ।
ਕਿਉਂ ਦਿਸ਼ ਵਿਦਿਸ਼ਨ ਮੈਂ ਪਸਰਾਇਓ,
ਚਾਰਾਂ ਦਿਸ਼ਾਵਾਂ ਵਿਚ ਦੇਸ਼ਾਂ ਵਿਦੇਸ਼ਾਂ ਵਿਚ ਮਹਾਰਾਜ ਜੀ ਦਾ ਸੁਜਸ ਪਸਰਿਆ।
ਜੈ ਕਹਿ ਸਭ ਮੈਂ ਨਾਮ ਜਪਾਇਓ,
ਕਿੱਥੇ ਕਿੱਥੇ ਕਹਿ ਕੇ ਸਤਿਗੁਰਾਂ ਨੇ ਨਾਮ ਜਪਾਇਆ, ਨਾਮ ਦੀ ਮਹਿਮਾ ਪ੍ਰਗਟ ਕੀਤੀ।
ਗਰ ਸਮਦਾਤਾ ਕੌਣ ਆਏ,
ਗੁਰੂ ਅਮਰਦਾਸ ਸਾਹਿਬ ਜੈਸਾ ਦਾਤਾ ਕੋਈ ਨੀ ਹੋਣਾ।
ਭਾਗੀ ਸਭੇ ਤਬ ਲਏ,
ਵੱਡੇ ਭਾਗਾਂ ਵਾਲੇ ਸੀ ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਕੋਲੋਂ ਬਰਕਤਾਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਸਤਿਗੁਰੂ ਤੀਸਰੇ ਪਾਤਸ਼ਾਹ ਕੋਲੋਂ ਇਹ ਨਾਮ ਦੀਆਂ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਪ੍ਰਾਪਤ ਹੋਈਆਂ।
ਜਿਨ ਸੇਵੇ ਵੈ ਕਰਨੇ ਕਾਮ, ਇਸਨੇ ਲਿਓ ਨਗਦ ਹਰੀ ਨਾਮ,
ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਨੇ ਨਗਦੋ ਨਗਦ ਨਾਮ ਦੀਆਂ ਦਾਤਾਂ ਪ੍ਰਾਪਤ ਕੀਤੀਆਂ। ਜਿਨ੍ਹਾਂ ਨਿਸ਼ਕਾਮ ਹੋ ਕੇ ਸੇਵਿਆ ਗੁਰੂ ਅਮਰਦਾਸ ਸਾਹਿਬ ਨੂੰ ਨਾਲੋ ਨਾਲ ਨਗਦੀ, ਕਹਿੰਦੇ ਉਹਨਾਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ, ਹਰੀ ਨਾਮ ਦੀਆਂ ਦਾਤਾਂ ਮਿਲੀਆਂ।
ਜਿਨ ਸਕਾਮ ਗੁਰ ਸੇਵਾ ਕੀਨਾ,
ਔਰ ਜਿਨ੍ਹਾਂ ਨੇ ਕਾਮਨਾ ਸਹਿਤ ਹੋ ਕੇ ਸਕਾਮ ਹੋ ਕੇ ਸਤਿਗੁਰਾਂ ਦੀ ਸੇਵਾ ਕੀਤੀ ਹੈ,
ਰਿੱਧ ਸਿੱਧ ਸਹਿਤ ਨਾਮ ਪ੍ਰਭ ਦੀਨਾ,
ਉਹਨਾਂ ਨੂੰ ਸਤਿਗੁਰਾਂ ਰਿੱਧੀਆਂ ਸਿੱਧੀਆਂ ਵੀ ਦਿੱਤੀਆਂ ਤੇ ਨਾਮ ਵੀ ਦੇ ਦਿੱਤਾ। ਸਕਾਮੀਆਂ ਨੂੰ ਰਿੱਧੀਆਂ ਸਿੱਧੀਆਂ ਵੀ ਦੇ ਦਿੱਤੀਆਂ, ਤੇ ਰਿੱਧੀਆਂ ਸਿੱਧੀਆਂ ਨਾਲ ਨਾਮ ਦੇ ਦਾਨ ਵੀ ਬਖਸ਼ ਦਿੱਤੇ।
ਇੱਕ ਕਰ ਭਇਓ ਭਗਤ ਗੁਰ ਸੇਵਾ, ਦੁਤੀਏ ਹੱਥ ਕਰਨਾ ਗੁਰ ਦੇਵਾ।
ਸਤਿਗੁਰਾਂ ਨੇ ਆਪਣੇ ਇੱਕ ਹੱਥ ਵਿੱਚ ਭਗਤੀ ਤੇ ਗੁਰੂ ਕੀ ਸੇਵਾ ਰੱਖੀ ਹੈ, ਔਰ ਦੂਜੇ ਹੱਥ ਵਿੱਚ ਕਰੁਣਾ ਰੱਖੀ ਹੈ। ਜਿਹੜਾ ਆਉਂਦਾ ਕਰੁਣਾ ਕਰੀ ਜਾਂਦੇ ਨੇ ਤੇ ਭਗਤੀ ਦਾ ਦਾਨ ਦੇਈ ਜਾਂਦੇ ਨੇ। ਇੱਕ ਹੱਥ ਵਿੱਚ ਕਰੁਣਾ ਤੇ ਇੱਕ ਹੱਥ ਵਿੱਚ ਹਰੀ ਨਾਮ ਤੇ ਭਗਤੀ ਰੱਖੀ ਹੋਈ ਹੈ।
ਇਨ ਦੋਹਾਂ ਹੱਥਾਂ ਨਾਮ ਖਜ਼ਾਨਾ,
ਇਹਨਾਂ ਸਤਿਗੁਰਾਂ ਨੇ ਆਪਣੇ ਦੋਹਾਂ ਹੱਥਾਂ ਦੇ ਨਾਲ ਨਾਮ ਦਾ ਖਜ਼ਾਨਾ ਵੰਡਿਆ ਹੈ।
ਪ੍ਰਗਟ ਲੁਟਾਇਓ ਸਭ ਜਗ ਜਾਨਾ,
ਪ੍ਰਗਟ ਹੀ ਲੁਟਾਇਆ। ਕਹਿੰਦੇ ਇਸ ਤਰ੍ਹਾਂ ਕਹਿ ਲਈਏ ਵੀ ਕਬੀਰ ਲੂਟਣਾ ਹੈ ਤੂੰ ਲੂਟ ਲੈ, ਰਾਮ ਨਾਮ ਕੀ ਲੂਟ ਲੁੱਟ ਪਾ ਦਿੱਤੀ, ਵੀ ਆ ਜਾਓ ਜਿਹਨੇ ਲੁੱਟਣਾ, ਨਾਮ ਦੇ ਭੰਡਾਰੇ ਭਰੇ ਪਏ ਨੇ। ਤੇ ਕਹਿੰਦੇ ਆ ਕੇ ਬਹੁਤਿਆਂ ਪ੍ਰਾਣੀਆਂ ਨੇ ਸਤਿਗੁਰਾਂ ਦੇ ਚਰਨਾਂ ਚੋਂ ਨਾਮ ਦਾ ਦਾਨ ਪ੍ਰਾਪਤ ਕੀਤਾ।
ਦਿਨ ਪ੍ਰਤ ਕਰਤਰੇ ਅਸਲੀਲਾ,
ਇਸ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਦਿਨ ਪ੍ਰਤੀ ਦਿਨ ਇਹ ਲੀਲਾ ਵਰਤਾਉਂਦੇ ਰਹੇ।
ਬਖਸ਼ਿਤ ਬਖਸ਼ਿਤ ਅਧਿਕ ਸੁਸ਼ੀਲਾ,
ਬੜੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਅਮਰਦਾਸ ਸਾਹਿਬ, ਜਿਨ੍ਹਾਂ ਦਾ ਸੁਭਾਅ ਜਿਨ੍ਹਾਂ ਦੀ ਕਰਨੀ ਬੜੀ ਮਿੱਠੀ ਸੁਸ਼ੀਲ ਹੈ।
ਤਬ ਮੈਂ ਦੇਖੇ ਕਰ ਕਰ ਧਰ ਕਰ ਧਿਆਨਾ, ਕਿਸ ਪ੍ਰਕਾਰ ਹੈ ਨਾਮ ਖਜ਼ਾਨਾ।
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਦੋਹਾਂ ਹੱਥਾਂ ਨਾਲ ਵੰਡਣਾ ਸ਼ੁਰੂ ਕੀਤਾ ਨਾ, ਤੇ ਮੇਰੇ ਮਨ ਚ ਸੰਕਲਪ ਆਇਆ ਵੀ ਸਤਿਗੁਰਾਂ ਦੋਹਾਂ ਹੱਥਾਂ ਨਾਲ ਵੰਡਣਾ ਸ਼ੁਰੂ ਕਰ ਦਿੱਤਾ ਵੀ ਕਿਤੇ ਖਜ਼ਾਨੇ ਚ ਘਾਟ ਹੀ ਨਾ ਪੈ ਜਾਏ, ਕਿਤੇ ਕਮੀ ਨਾ ਆ ਜਾਏ ਖਜ਼ਾਨੇ ਚ। ਤੇ ਕਹਿੰਦੇ ਫਿਰ ਮੈਂ ਧਿਆਨ ਧਰ ਕੇ ਵੇਖਿਆ ਗੁਰੂ ਸਾਹਿਬ ਦੇ ਭਗਤੀ ਦੇ ਖਜ਼ਾਨੇ ਨੂੰ, ਧਿਆਨ ਧਾਰ ਕੇ ਵੇਖਿਆ।
ਰੰਚਕ ਹਰ ਤਨ ਕਟਿਓ ਨਾ ਕੋਈ,
ਜਦੋਂ ਧਿਆਨ ਧਾਰ ਕੇ ਵੇਖਿਆ ਨਾ ਕਿ ਕਿਸ ਤਰ੍ਹਾਂ ਦਾ ਖਜ਼ਾਨਾ ਹੈ ਭਗਤੀ ਦਾ, ਕਹਿੰਦੇ ਜਿੰਨਾ ਗੁਰੂ ਅਮਰਦਾਸ ਸਾਹਿਬ ਨੇ ਵੰਡਿਆ ਉਹ ਵੱਧਦਾ ਗਿਆ, ਸਗੋਂ ਰੰਚਕ ਮਾਤਰ ਵੀ ਕਹਿੰਦੇ ਘਟਿਆ ਨਹੀਂ, ਭਰਿਆ ਹੀ ਭਰਿਆ ਨਜ਼ਰ ਆ। ਰੰਚਕ ਮਾਤਰ ਵੀ ਨਹੀਂ ਘਟਿਆ ਘਟਿਆ, ਉਹ ਖਜ਼ਾਨਾ ਭਰਿਆ ਹੀ ਭਰਿਆ ਨਜ਼ਰ ਆਇਆ।
ਅਦਭੁਤ ਗਤੇ ਵੱਲੋਂ ਕੀ ਸੋਈ,
ਕਹਿੰਦੇ ਮੈਂ ਅਦਭੁਤ ਗਤ ਗੁਰੂ ਅਮਰਦਾਸ ਸਾਹਿਬ ਜੀ ਵੇਖੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇਹ ਮੈਂ ਆਪਣੇ ਨੇਤਰਾਂ ਨਾਲ ਕੋਲ ਰਹਿ ਕੇ ਵੇਖਿਆ ਹੈ।
ਅਨੰਤ ਗੁਣਾ ਭੰਡਾਰਾ,
ਉਹਨਾਂ ਦਾ ਅਨੰਤ ਗੁਣਾ ਭੰਡਾਰਾ ਹੋਰ ਭਰ ਗਿਆ, ਹੋਰ ਵੱਧ ਗਿਆ, ਸਗੋਂ ਜਿੰਨਾ ਵੰਡਿਆ ਹੋਰ ਵੱਧਦਾ ਚਲਿਆ ਗਿਆ।
ਇਸ ਮਿਸ ਤਾਰੇ ਲੋਕ ਹਜ਼ਾਰਾਂ,
ਕਹਿੰਦੇ ਜਿਨ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਤਾਰ ਦਿੱਤਾ, ਹਜ਼ਾਰਾਂ ਹੀ ਜੀਵਾਂ ਨੂੰ ਇਸ ਭਾਵ ਸਾਗਰ ਤੋਂ ਤਾਰ ਦਿੱਤਾ।
ਵਿਖ ਚਰਿੱਤਰ ਮੈਂ ਬਹੁ ਵਿਸਮਾਇਓ,
ਸਤਿਗੁਰਾਂ ਦੇ ਇਹੋ ਜਿਹੇ ਚਰਿੱਤਰ ਕੌਤਕ ਵੇਖ ਕੇ ਬਾਬਾ ਜੀ ਕਹਿੰਦੇ ਮੈਂ ਅਸਚਰਜ ਹੁੰਦਾ ਰਿਹਾ, ਹੈਰਾਨ ਹੁੰਦਾ ਰਿਹਾ ਕਿ ਸਤਿਗੁਰਾਂ ਨੇ ਕਿੰਨੇ ਜੀਵਾਂ ਨੂੰ, ਹਜ਼ਾਰਾਂ ਨੂੰ ਜੀਵਾਂ ਨੂੰ ਤਾਰ ਦਿੱਤਾ।
ਨਿਜ ਮਤ ਕਰ ਕੁਛ ਜਾਏ ਨਾ ਪਾਇਓ,
ਕਹਿੰਦੇ ਆਪਣੀ ਮਤ ਕਰਕੇ ਮੈਂ ਜਾਣ ਨਹੀਂ ਸਕਿਆ ਉਹਨਾਂ ਦੀ ਅਸਚਰਜ ਲੀਲਾ, ਉਹਨਾਂ ਦੇ ਅਸਚਰਜ ਕੌਤਕਾਂ ਨੂੰ ਆਪਣੀ ਮਤ ਕਰਕੇ ਮੈਂ ਜਾਣ ਨਹੀਂ ਸਕਿਆ, ਸਮਝ ਨਹੀਂ ਸਕਿਆ।
ਤਬ ਮੈਂ ਤਿੰਨ ਕੇ ਹੋਏ ਅਗਾਰੇ,
ਉਸ ਵਕਤ ਫਿਰ ਮੈਂ ਸਤਿਗੁਰਾਂ ਦੇ ਅਗਾਰੀ ਹੋ ਕੇ ਸਨ ਮੁਕਾ ਕੇ,
ਬਹੁਤ ਭਾਂਤ ਕੀ ਸੁਸਤ ਉਚਾਰੇ,
ਇਹਨਾਂ ਦੀ ਉਸਤਤ ਕੀਤੀ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੀ ਮਹਿਮਾ ਕੀਤੀ।
ਸ੍ਰੀ ਗੁਰੂ ਅਮਰਦਾਸ ਬਖਿਆਤਾ, ਧੰਨ ਧੰਨ ਸਭ ਤੇ ਵੱਡਦਾਤਾ,
ਉਹਨਾਂ ਦੇ ਸਨਮੁਖ ਜਾ ਕੇ ਕਿਹਾ ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਸਾਰੇ ਜਗਤ ਦੇ ਦਾਤਾ ਹੋ।
ਸੰਪਾਰਸ ਕੇ ਪਰਸਤ ਰਹੇ,
ਮਹਾਰਾਜ ਤੁਸੀਂ ਪਾਰਸ ਹੋ ਤੇ ਪਾਰਸ ਦੇ ਸਮ ਸਿੱਖ ਤੁਹਾਨੂੰ ਪਰਸਦੇ ਰਹੇ।
ਹਰ ਲੋਹਾ ਕੰਚਨਤਾ ਕਰੇ,
ਸਾਰੇ ਨਰ ਜਿਹੜੇ ਲੋਹੇ ਦੇ ਸਮਾਨ ਸੀ ਤੁਹਾਡੇ ਚਰਨਾਂ ਨੂੰ ਪਰਸ ਕੇ, ਹੇ ਗੁਰੂ ਅਮਰਦਾਸ ਸਾਹਿਬ ਉਹ ਸੋਨਾ ਬਣ ਗਏ ਨੇ। ਗੁਰੇ ਅਮਰਦਾਸ ਪਰਸੀਐ ਉਹ ਪਾਤਕ ਬਿਨਸ ਹੈ, ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨ ਪਰਸੇ ਨੇ ਉਹਨਾਂ ਦੇ ਪਾਪ ਨਸ਼ਟ ਹੋ ਗਏ, ਉਹ ਸੋਨਾ ਬਣ ਗਏ।
ਬਾਵਨ ਚੰਦਨ ਸਮ ਜਗ ਥੇਰੇ,
ਮਹਾਰਾਜ ਤੁਸੀਂ ਬਾਵਨ ਚੰਦਨ, ਚੰਦਨ ਦੀਆਂ ਕਈ ਕਿਸਮਾਂ ਹੁੰਦੀਆਂ, ਇੱਕ ਬੌਣਾ ਜੇ ਕੱਦ ਦਾ ਚੰਦਨ ਹੁੰਦਾ ਉਹਨੂੰ ਬਾਵਨ ਚੰਦਨ ਕਹਿੰਦੇ, ਸਭ ਤੋਂ ਉੱਤਮ ਹੁੰਦਾ ਹੈ, ਉਹਦੇ ਕੋਲ ਵਸਣ ਵਾਲੀ ਜਿਤਨੀ ਬਨਸਪਤੀ ਹੈ ਉਹ ਚੰਦਨ ਹੋ ਜਾਂਦੀ ਹੈ। ਮਹਾਰਾਜ ਤੁਸੀਂ 52 ਚੰਦਨ ਦੇ ਸਮਾਨ ਇਸ ਜਗਤ ਵਿੱਚ ਪ੍ਰਗਟ ਹੋਏ ਹੋ।
ਨਰ ਦਰਬਰ ਸ਼੍ਰੀ ਖੰਡ ਸਭ ਕਰੇ
ਮਹਾਰਾਜ, ਜਿਹੜੇ ਆਮ ਨਰ ਦਰਖਤਾਂ ਦੇ ਸਮਾਨ ਸੀ ਉਹਨਾਂ ਨੇ ਜਦੋਂ ਤੁਹਾਡੀ ਸੰਗਤ ਕੀਤੀ ਉਹ ਵੀ ਸ਼੍ਰੀ ਖੰਡ ਬਣ ਗਏ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਉਹ ਵੀ ਚੰਦਨ ਬਣ ਗਏ ਜਿਨ੍ਹਾਂ ਨੇ ਹੇ ਗੁਰੂ ਅਮਰਦਾਸ ਸਾਹਿਬ ਤੁਹਾਡੀ ਸੰਗਤ ਕੀਤੀ।
ਗੰਗਾ ਜਲ ਪਾਵਨ ਸਮ ਹੋਏ
ਮਹਾਰਾਜ, ਤੁਹਾਡੇ ਦਰਸ਼ਨ ਗੰਗਾ ਦੇ ਜਲ ਸਮਾਨ ਪਵਿੱਤਰ ਹਨ। ਜਿਵੇਂ ਗੰਗਾ ਦਾ ਪਾਣੀ ਬੜਾ ਪਵਿੱਤਰ ਪਾਵਨ ਹੁੰਦਾ ਹੈ,
ਅਪਾਵਨ ਵੀ ਮਿਲ ਕੋਈ
ਗੁਰੂ ਸਾਹਿਬ ਦਾ ਬਚਨ ਹੈ ਗੁਰਬਾਣੀ ਚ, ਜੋ ਨਦੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿਚ ਸੁਰਸਰੀ, ਨਦੀਆਂ ਦਾ ਦਰਿਆਵਾਂ ਦਾ ਟੋਭਿਆਂ ਦਾ ਨਾਲਿਆਂ ਦਾ ਪਾਣੀ ਜਦੋਂ ਗੰਗਾ ਚ ਮਿਲਦਾ ਨਾ ਤੇ ਗੰਗਾ ਚ ਮਿਲ ਕੇ ਉਹ ਵੀ ਗੰਗਾ ਰੂਪ ਹੀ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਗੰਗਾ ਦੇ ਸਮਾਨ ਪਵਿੱਤਰ ਨੇ ਤੇ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕੀਤੇ ਨੇ ਉਹ ਵੀ ਤੁਹਾਡੇ ਸਮਾਨ ਪਵਿੱਤਰ ਹੋ ਗਏ ਨੇ।
ਇੱਕ ਸਮ ਸੋ ਸਗਰੇ ਕਰਦੇ ਮੋਖ ਉਚਿਤ ਸੇਵਕ ਸਭ ਕੀਏ,
ਸਾਰਿਆਂ ਨੂੰ ਇੱਕ ਸਮ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਨੇ। ਪੰਗਤ ਸੰਗਤ ਜਿਹੜੀ ਮਰਿਆਦਾ ਚਲਾਈ ਭੇਦ ਹੀ ਮਿਟਾ ਦਿੱਤੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇ। ਕਹਿੰਦੇ ਇੱਕ ਸਮ ਜਿਵੇਂ ਗੰਗਾ ਚ ਸਾਰੇ ਮਿਲ ਕੇ ਇੱਕ ਬਰਾਬਰ ਹੋ ਜਾਂਦੇ ਨੇ ਨਾ, ਇੱਦਾਂ ਗੁਰੂ ਅਮਰਦਾਸ ਜੀ ਤੁਸੀਂ ਸਾਰਿਆਂ ਨੂੰ ਇੱਕ ਸਮ ਕਰ ਦਿੱਤਾ ਹੈ ਔਰ ਸਭ ਨੂੰ ਮੁਕਤੀ ਦਾ ਅਧਿਕਾਰੀ ਬਣਾ ਦਿੱਤਾ ਹੈ।
ਜਿਵੇਂ ਸਮੁੰਦਰ ਮੈਂ ਜਲ ਚਲ ਆਇਓ,
ਜਿਵੇਂ ਸਮੁੰਦਰ ਵਿੱਚ ਪਾਣੀ ਚੱਲ ਕੇ ਆਉਂਦਾ ਹੈ,
ਜਿਵੇਂ ਸਰੂਪ ਸੋ ਆਪਣਾ ਬਣਾਇਓ,
ਸਮੁੰਦਰ ਉਹਨਾਂ ਨੂੰ ਆਪਣਾ ਸਰੂਪ ਹੀ ਬਣਾ ਲੈਂਦਾ, ਆਪਣੇ ਵਰਗਾ ਹੀ ਵਿਸ਼ਾਲ ਕਰ ਲੈਂਦਾ ਹੈ।
ਪ੍ਰਕਾਰ ਕੇ ਚਲਤ ਤੁਮਾਰੇ
ਮਹਾਰਾਜ, ਇਸ ਤਰ੍ਹਾਂ ਦੇ ਤੁਹਾਡੇ ਚਲਤ ਨੇ, ਇਸ ਤਰ੍ਹਾਂ ਦੇ ਤੁਹਾਡੇ ਕੌਤਕ ਨੇ।
ਅਣਗਣੇ ਆਪਣੇ ਦਾਸ ਉਦਾਰੇ,
ਆਪਣੇ ਅਣਗਿਣਤ ਦਾਸਾਂ ਦਾ ਉਧਾਰ ਕੀਤਾ ਹੈ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕਿ ਕਿੰਨਿਆਂ ਕ ਦਾਸਾਂ ਨੂੰ ਉਧਾਰਿਆ ਹੈ।
ਕਹਿਤ ਬਿਰਦ ਮੈਂ ਐਸੇ ਦੇਖੇ,
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹੈ ਛੇਵੇਂ ਪਾਤਸ਼ਾਹ ਮੈਂ ਇਸ ਤਰ੍ਹਾਂ ਵੇਖਿਆ ਗੁਰੂ ਅਮਰਦਾਸ ਸਾਹਿਬ,
ਤੀਨ ਗੁਰਨ ਕੇ ਕਰਮ ਵਿਸ਼ੇਖੇ,
ਉਹਨਾਂ ਤਿੰਨਾਂ ਸਤਿਗੁਰਾਂ ਦੇ ਜਿਹੜੇ ਵਿਸ਼ੇਸ਼ ਕਰਮ ਨੇ ਇੱਦਾਂ ਕੋਲ ਰਹਿ ਕੇ ਵੇਖੇ ਨੇ, ਕੋਲ ਰਹਿ ਕੇ ਉਹਨਾਂ ਦੀ ਸੰਗਤ ਕਰਕੇ ਮੈਂ ਆਨੰਦ ਮਾਣਿਆ ਹੈ।
ਅਬਰ ਬਾਤ ਕਿਆ ਵਰਨਨ ਕਰੋ, ਸਭ ਕਹਿ ਬੇਕੀ ਸ਼ਕਤ ਨਾ ਧਰੋ,
ਮਹਾਰਾਜ ਹੋਰ ਮੈਂ ਕੀ ਕਵਾਂ, ਸਭ ਕੁਝ ਕਹਿਣ ਦੀ ਸ਼ਕਤੀ ਮੇਰੇ ਚ ਕੋਈ ਨਹੀਂ ਕਿ ਮੈਂ ਵੱਡਿਆਂ ਸਤਿਗੁਰਾਂ ਦੀ ਸਾਰੀ ਗੱਲ ਕਹਿ ਸਕਾਂ, ਮੇਰੇ ਚ ਕਹਿਣ ਦੀ ਸਮਰੱਥਾ ਨਹੀਂ, ਮੈਂ ਸਭ ਕੁਝ ਨਹੀਂ ਕਹਿ ਸਕਦਾ।
ਜੋ ਜੋ ਕੀਨ ਆਪ ਹੀ ਜਾਣੋ, ਤੁਮ ਸਰਬਗ ਕੁਛ ਨਾ ਇਨ ਛਾਨੋ,
ਮਹਾਰਾਜ ਜੋ ਜੋ ਕੁਝ ਤੁਸੀਂ ਕੀਤਾ ਹੈ ਉਹ ਲੁਕਿਆ ਹੋਇਆ ਨਹੀਂ, ਤੁਸੀਂ ਸਰਬਗ ਹੋ, ਜਾਣੀ ਜਾਣ ਹੋ, ਸਭ ਕੁਝ ਜਾਣਦੇ ਹੋ ਕਿ ਕਿਹੜੇ ਕੌਤਕ ਤੁਸੀਂ ਵਰਤਾਏ ਹਨ।
ਸੁਣ ਬਿਰਦ ਤੇ ਸ਼੍ਰੀ ਹਰਗੋਬਿੰਦ,
ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਸੁਣੇ।
ਨਿਜ ਸਬਾਦ ਮੈਂ ਥਿਰੇ ਬਿਲੰਦ,
ਆਖੋ ਸਤਨਾਮ ਸ੍ਰੀ। ਸੁਣਦਿਆਂ ਸੁਣਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਸਮਾਧੀ ਲੱਗ ਗਈ, ਆਪਣੇ ਨਿਜ ਸਰੂਪ ਵਿਚ ਜੁੜ ਗਏ, ਨਿਜ ਸਰੂਪ ਵਿਚ ਸਤਿਗੁਰਾਂ ਦੀ ਸਮਾਧੀ ਲੱਗ ਗਈ।
ਅਚਲ ਸਰੀਰ ਸਕਲ ਹੋਏ ਗਏ,
ਸਰੀਰ ਅਚਲ ਹੋ ਗਿਆ, ਹਿੱਲਣਾ ਜੁਲਣਾ ਸਰੀਰ ਬੰਦ ਹੋ ਗਿਆ, ਅਚਲ ਹੋ ਕੇ ਬੈਠ ਗਏ।
ਕੋ ਨਾ ਸਭਾ ਮੈਂ ਬੋਲਤ ਭਇਓ,
ਕਹਿੰਦੇ ਸਭਾ ਵਿਚ ਫਿਰ ਕੋਈ ਨੀ ਬੋਲਿਆ, ਇਹ ਵੇਖ ਕੇ ਸਤਿਗੁਰੂ ਜੀ ਸਮਾਧੀ ਵਿਚ ਨੇ, ਕੋਈ ਨੀ ਬੋਲਿਆ, ਸਭ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਗਏ।
ਨਿਮਗਨ ਜਾਮ ਪੁੰਨ ਜਾਗੇ,
ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਨਿਮਗਨ ਹੋ ਰਹੇ ਤੇ ਨਿਮਗਨ ਹੋਣ ਇੱਕ ਪੈਰ 3 ਘੰਟੇ ਸਮਾਧੀ ਲੱਗੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਇੱਕ ਪੈਰ ਤੱਕ ਬੈਠੇ ਰਹੇ ਤੇ ਫਿਰ ਮਹਾਰਾਜ ਜੀ ਦੇ ਨੇਤਰ ਖੁੱਲੇ।
ਬੌਰ ਬਿਰਦ ਦਿਸ਼ ਦੇਖਣ ਲੱਗੇ,
ਬਾਬਾ ਬੁੱਢਾ ਸਾਹਿਬ ਜੀ ਸਾਹਮਣੇ ਬੈਠੇ ਸੀ, ਛੇਵੇਂ ਪਾਤਸ਼ਾਹ ਬਾਬਾ ਜੀ ਵੱਲ ਵੇਖਣ ਲੱਗੇ।
ਵਾਹੋ ਵਾਹੋ ਸ਼੍ਰੀ ਮੁਖੋਂ ਉਚਾਰਾ, ਹੇ ਭਾਈ ਤੁਮ ਸਿੱਖ ਉਦਾਰਾ।
ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਾਹ ਵਾਹ ਬਾਬਾ ਬੁੱਢਾ ਸਾਹਿਬ ਜੀ ਵਾਹ, ਤੁਸੀਂ ਗੁਰੂ ਘਰ ਦੇ ਪੁਰਾਤਨ ਅਨਿਨ ਸੇਵਕ ਸਿੱਖ ਹੋ,
ਸਭ ਸਤਿਗੁਰ ਕੋ ਨਿਤ ਬਹੁ ਪਿਆਰੋ,
ਤੁਸੀਂ ਸਾਰੇ ਸਤਿਗੁਰਾਂ ਦੇ ਪਿਆਰੇ ਰਹੇ। ਇੱਕ ਗੁਰੂ ਦਾ ਪਿਆਰਾ ਕਹਿੰਦੇ ਤੁਸੀਂ ਤਾਂ 6 ਗੁਰੂਆਂ ਦੇ ਪਿਆਰੇ ਹੋ, ਸਭ ਸਤਿਗੁਰਾਂ ਦੇ ਪਿਆਰੇ ਰਹੇ ਹੋ।
ਤੂੰ ਸਭ ਸਿੱਖੀ ਅਪਣਾ ਧਾਰੋ,
ਤੁਹਾਡੇ ਸਮਾਨ ਸਿੱਖੀ ਹੋਰ ਕਿਸੇ ਵਿੱਚ ਨਹੀਂ, ਜੋ ਸਿੱਖੀ ਤੁਸੀਂ ਧਾਰਨ ਕੀਤੀ ਹੈ।
ਅਦਭੁਤ ਕਥਾ ਸੁਣਾ ਮਨਕੀਨ,
ਸਤਿਗੁਰਾਂ ਦੀ ਅਦਭੁਤ ਕਥਾ ਸਾਨੂੰ ਸੁਣਾਈ ਹੈ।
ਅਮਰੇ ਮਨ ਆਨੰਦ ਬਦਦੀਨ,
ਬਾਬਾ ਜੀ ਸੁਣਦਿਆਂ ਸਾਡਾ ਮਨ ਆਨੰਦ ਚ ਲੀਨ ਹੋ ਗਿਆ, ਸਾਡਾ ਮਨ ਆਨੰਦ ਵਿੱਚ ਜਾ ਸਮਾਇਆ ਹੈ।
ਸੀ ਗਾਥਾ ਤੁਮ ਸਭ ਜਾਣੋ,
ਇਸ ਤਰ੍ਹਾਂ ਦੀ ਗਾਥਾ ਤੁਸੀਂ ਗੁਰੂ ਘਰ ਦੀ ਸਾਰੀ ਜਾਣਦੇ ਹੋ।
ਸਤਿਗੁਰ ਘਰ ਕੋ ਭੇਵ ਪਛਾਣੋ,
ਬਾਬਾ ਜੀ ਤੁਸੀਂ ਗੁਰੂ ਘਰ ਦਾ ਭੇਦ ਪਛਾਣਦੇ ਹੋ, ਗੁਰੂ ਘਰ ਦੀ ਮਹਿਮਾ ਜਾਣਦੇ ਹੋ।
ਯਾਹੀ ਤੇ ਹਮ ਬੂਝ ਸੁਲੀਨੋ,
ਇਸੇ ਕਰਕੇ ਅਸੀਂ ਤੁਹਾਨੂੰ ਪੁੱਛਿਆ ਸੀ, ਇਸੇ ਕਰਕੇ ਤੁਹਾਨੂੰ ਅਸੀਂ ਬੇਨਤੀ ਕੀਤੀ ਸੀ।
ਜਥਾ ਯੋਗ ਤੁਮ ਭਾਖ ਨਕੀਨੋ,
ਜਥਾ ਯੋਗ ਤੁਸੀਂ ਜੋ ਕਿਹਾ ਨਾ ਬਿਲਕੁਲ ਯਥਾ ਯੋਗ ਉਚਿਤ ਕਿਹਾ ਹੈ।
ਸੁਣ ਕਰ ਸਰਬ ਸਿੱਖ ਹਰ ਖਾਏ, ਧੰਨ ਧੰਨ ਬ੍ਰਿਧ ਕੇ ਪ੍ਰਤੀ ਗਾਏ,
ਸੁਣ ਕੇ ਸਾਰੇ ਸਿੱਖ ਵੀ ਖੁਸ਼ ਹੋਏ ਤੇ ਸਿੱਖ ਵੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਧੰਨ ਹਨ, ਧੰਨ ਬਾਬਾ ਬੁੱਢਾ ਸਾਹਿਬ, ਧੰਨ ਬਾਬਾ ਬੁੱਢਾ ਸਾਹਿਬ। ਸਿੱਖਾਂ ਨੇ ਵੀ ਇਹੀ ਸ਼ਬਦ ਵਰਤਿਆ,
ਮਹਿਮਾ ਮਹਾਜਾਨ ਸਭ ਲੀਨ,
ਸਭ ਨੇ ਬਾਬਾ ਜੀ ਦੀ ਵੱਡੀ ਭਾਰੀ ਮਹਿਮਾ ਮਨ ਚ ਜਾਣ ਲਈ।
ਸਿਰ ਨਿਵਾਏ ਕਰ ਬੰਧਨ ਕੀ,
ਸਿਰ ਨਵਾ ਕੇ ਮੱਥਾ ਟੇਕਿਆ, ਵੰਦਨਾ ਕੀਤੀ।
ਇਸ ਪ੍ਰਕਾਰ ਗੁਰ ਕਰੇ ਬਿਲਾਸਾ,
ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਕੌਤਕ ਵਰਤਾਏ ਹਨ।
ਸੰਤ ਉਧਾਰਨ ਦੁਸ਼ਟ ਬਿਨਾਸਾ,
ਸੰਤਾਂ ਦਾ ਉਧਾਰ ਕਰਨ ਵਾਲੇ ਔਰ ਦੁਸ਼ਟਾਂ ਦੋਖੀਆਂ ਦਾ ਵਿਨਾਸ਼ ਕਰਨ ਵਾਲੇ ਹਨ।
ਵੀਰ ਅਰਿੰਦਮ ਧੀਰਜ ਧਾਰੇ,
ਔਰ ਜਿਹੜੇ ਵੀਰ ਯੋਧੇ ਨੇ ਦੁਸ਼ਮਣਾਂ ਦੇ ਸਾਹਮਣੇ ਵੀਰਾਂ ਸਮਾਨ ਅਰਿੰਦਮ ਅੜਨ ਵਾਲੇ ਔਰ ਮਹਾਨ ਧੀਰਜ ਨੂੰ ਧਾਰਨ ਵਾਲੇ ਹਨ।
ਮਨ ਮੈਂ ਅਚਲ ਬਲੀ ਭੁਜ ਭਾਰੇ,
ਗੁਰੂ ਹਰਗੋਬਿੰਦ ਸਾਹਿਬ ਜੰਗ ਦੇ ਮੈਦਾਨ ਚ ਅਚਲ ਨੇ ਔਰ ਬਾਹਾਂ ਦੇ ਬਲਵਾਨ ਹਨ।
ਮਹਾ ਤਨਕ ਨੀ ਟੁਰ ਧਰ ਹੱਥ,
ਜਿਹੜੇ ਆਪਣੇ ਹੱਥ ਵਿੱਚ ਕਠੋਰ ਤਨਕ ਧਾਰਨ ਕਰਕੇ ਰੱਖਦੇ ਨੇ।
ਸਰਪ ਸਮਾਨ ਬਾਨ ਖਰ ਸਾਥ,
ਉਹਨੇ ਸੱਪਾਂ ਦੇ ਸਮਾਨ ਖੱਪਰੇ ਤੀਰ ਸਤਿਗੁਰੂ ਜੀ ਚਿਹਰੇ ਤੇ ਚਾੜ ਕੇ ਛੱਡਣ ਵਾਲੇ ਨੇ।
ਅਦਰੈ ਸ਼ਤਰੂਗਨ ਅਰੈ ਨਾ ਕੋਈ,
ਕੋਈ ਦੁਸ਼ਮਣ ਐਸਾ ਨਹੀਂ ਜਿਹੜਾ ਸਤਿਗੁਰਾਂ ਦੇ ਸਾਹਮਣੇ ਆ ਕੇ ਅੜ ਸਕੇ ਖਲੋ ਸਕੇ।
ਬਚੈ ਤੁਰਨ ਸੱਜ ਭਾਜੈ ਜੋਏ,
ਜਿਹੜਾ ਭੱਜੇਗਾ ਉਹੀ ਬਚ ਸਕਦਾ, ਜਿਹੜਾ ਅੜ ਗਿਆ ਸਤਿਗੁਰਾਂ ਸਾਹਮਣੇ ਨਹੀਂ ਬਚੇਗਾ।
ਕਰਾ ਮਾਤ ਕੋ ਰੱਖੈ ਗੋਏ,
ਜਿਹੜਾ ਬੇਅੰਤ ਅਜਮਤਾਂ ਦੇ ਮਾਲਕ ਨੇ ਸਤਿਗੁਰੂ ਪਰ ਲੁਕਾ ਕੇ ਰੱਖਦੇ ਨੇ ਆਪਣੀ ਕਰਾਮਾਤ, ਸਤਿਗੁਰੂ ਪ੍ਰਗਟ ਨਹੀਂ ਕਰਦੇ।
ਕਰੈ ਕ੍ਰਿਤ ਨਰ ਅਨਹਰ ਹੋਏ,
ਆਮ ਸਧਾਰਨ ਵਿਅਕਤੀਆਂ ਦੇ ਸਮਾਨ ਸਤਿਗੁਰੂ ਜੀ ਵਿਚਰ ਰਹੇ ਨੇ। ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਖੇਡ ਵਰਤਾ ਰਹੇ ਨੇ, ਹੋਰ ਕੌਤਕ ਵਰਤਾ ਰਹੇ ਨੇ ਸ੍ਰੀ ਹਰਗੋਬਿੰਦਪੁਰੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ